ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
24 ਘੰਟੇ 7 ਦਿਨ ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਜੀ ਦੋਸਤੋ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਇੱਕ ਵਾਰ ਫਿਰ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਅਮਰਦੀਪ ਕੌਰ ਅੱਜ ਮੈਲਬਨ ਤੋਂ ਤੇ ਮੰਗਲਵਾਰ ਦਾ ਦਿਨ ਹੈ, ਮੰਗਲਵਾਰ ਦੀ ਸ਼ਾਮ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਸ਼ਾਮ 7 ਵਜੇ ਤੋਂ 8 ਵਜੇ ਤੱਕ। ਤੇ ਅਸੀਂ ਆਪਣੇ ਦੋਸਤਾਂ ਨੂੰ ਪਹਿਲਾਂ ਹੀ ਦੱਸਦੇ ਜਾਈਏ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ 5 ਮਿੰਟ ਪਹਿਲਾਂ ਛੱਡਾਂਗੇ। ਸੋ ਇਸ ਕਰਕੇ ਤੁਸੀਂ ਹੁਣ ਤੋਂ ਹੀ ਜਿਹੜੇ ਤੁਹਾਡੇ ਸਵਾਲ ਹੋਣਗੇ ਅੱਜ ਦੇ ਟੌਪਿਕ ਦੇ ਸੰਬੰਧ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਦੇ ਸੰਬੰਧ ਵਿੱਚ, ਤੁਸੀਂ ਸਾਡੇ ਨਾਲ ਹੁਣ ਤੋਂ ਹੀ ਉਹ ਜਿਹੜੇ ਸਵਾਲ ਹੈ ਉਹ ਫੇਸਬੁੱਕ ਦੇ ਜ਼ਰੀਏ ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਟੈਲੀਗ੍ਰਾਮ ਦੇ ਲਈ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਜਿਹੜੀ ਐਪ ਹੈ ਉਹ ਹੋਣੀ ਜ਼ਰੂਰੀ ਹੈ। ਤੇ ਜੇਕਰ ਤੁਸੀਂ ਹਰਮਨ ਰੇਡੀਓ ਐਪ ਯੂਜ਼ ਕਰਦੇ ਹੋ ਤੇ ਉਹਦੇ ਵਿੱਚ ਸਾਡੇ ਨਾਲ ਜੁੜਨ ਦੇ ਸਾਰੇ ਲਿੰਕ ਜਿਹੜੇ ਆ ਉਹ ਮੌਜੂਦ ਨੇ। ਸੋ ਤੁਸੀਂ ਸਿਰਫ ਲਿੰਕ ਤੇ ਜਾ ਕੇ ਕਲਿੱਕ ਕਰਨਾ ਹੈ ਤੇ ਤੁਹਾਡਾ ਜਿਹੜਾ ਸੁਨੇਹਾ ਤੁਸੀਂ ਟਾਈਪ ਕਰਕੇ ਸਾਨੂੰ ਸਿੱਧਾ ਭੇਜ ਸਕਦੇ ਹੋ। ਸੋ ਇਸ ਵੇਲੇ ਹਰਮਨ ਰੇਡੀਓ ਤੇ ਫੇਸਬੁੱਕ ਪੇਜ ਤੇ ਵੀ ਅਸੀਂ ਲਾਈਵ ਹਾਂ ਜੀ। ਟੌਪਿਕ ਦੇ ਬਾਰੇ ਦੱਸਦੇ ਜਾਈਏ, ਟੌਪਿਕ ਅੱਜ ਦਾ ਜਿਹੜਾ ਜੀ ਉਹ ਹੈ ਰੀਸੈਂਟ ਡਿਵੈਲਪਮੈਂਟਸ ਜਾਂ ਜਿਹੜੀਆਂ ਚੇਂਜਸ ਮਾਈਗ੍ਰੇਸ਼ਨ ਵਰਲਡ ਦੇ ਵਿੱਚ ਹੋਈਆਂ। ਸੋ ਮਾਈਗ੍ਰੇਸ਼ਨ ਦੁਨੀਆਂ ਦੇ ਵਿੱਚ ਕੀ ਨਵਾਂ ਹੋਇਆ, ਕੀ ਬਦਲਾਅ ਆਏ ਆ ਤੇ ਇਹਨਾਂ ਬਦਲਾਵਾਂ ਦਾ ਜਿਹੜਾ ਅਸਰ ਆ ਉਹ ਕੀ ਹੋਣ ਵਾਲਾ, ਇਹਦੇ ਬਾਬਤ ਅੱਜ ਅਸੀਂ ਗੱਲਬਾਤ ਕਰਨੀ ਆ। ਸੋ ਗੱਲਬਾਤ ਕਰਨ ਦੇ ਲਈ ਹਮੇਸ਼ਾ ਵਾਂਗ ਸਾਡੇ ਨਾਲ ਇਸ ਵੇਲੇ ਹਰਮਨ ਰੇਡੀਓ ਦੇ ਮੰਚ ਦੇ ਉੱਤੇ ਸਾਡਾ ਸਾਥ ਦੇਣ ਦੇ ਲਈ ਵੀਜ਼ਾ ਏਡ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਤੋਂ ਪ੍ਰਭਜੀਤ ਕੌਰ ਜੀ ਹਾਜ਼ਰ ਹੋਏ ਨੇ। ਤੁਹਾਡਾ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਜਿਵੇਂ ਤੁਹਾਨੂੰ ਭੈਣ ਜੀ ਨੇ ਦੱਸਿਆ ਕਿ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਵੀ ਲੇਟੈਸਟ ਚੇਂਜਸ ਚੱਲ ਰਹੇ ਨੇ, ਜੋ ਵੀ ਨਿਊਜ਼ ਚ ਚੱਲ ਰਿਹਾ ਵਾ ਉਹਦੇ ਬਾਰੇ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ। ਬੇਸਿਕਲੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਮੇਜਰ ਨਿਊਜ਼ ਅੱਜ ਚੱਲ ਰਹੀ ਹੈ ਕਿ ਮਿਸਟਰ ਡਾਲਟਨ ਨੇ ਰਿਜ਼ਾਈਨ ਕਰਤਾ ਹੈ ਆਪਣੇ ਅਹੁਦੇ ਤੋਂ, ਕਾਫੀ ਆਈ ਥਿੰਕ ਮਾਈਗ੍ਰੈਂਟਸ ਨੇ ਬੜੇ ਸੁੱਖ ਦਾ ਸਾਹ ਲਿਆ ਹੈ।
ਬਿਲਕੁਲ ਜੀ, ਆਪਣੇ ਆਪ ਦੇ ਵਿੱਚ ਨਿਊਜ਼ ਜਿਹੜੀ ਹੈ
ਕਾਫੀ ਵੱਡੀ ਨਿਊਜ਼,
ਵੱਡੀ ਨਿਊਜ਼ ਹੈ ਬਿਲਕੁਲ ਬਿਲਕੁਲ,
ਕਿਉਂਕਿ ਦੇਖੋ ਜੀ ਉਹਨਾਂ ਦੀ ਜਿਹੜੀਆਂ ਪਾਲਿਸੀ ਨੇ ਥੋੜਾ ਜਿਹਾ ਉਹਨਾਂ ਨੂੰ ਟਰੰਪ ਟਾਈਪ ਕਿਹਾ ਜਾਂਦਾ ਵਾ, ਤੇ ਇਸ ਕਰਕੇ ਖਾਸ ਕਰਕੇ ਮਾਈਗ੍ਰੈਂਟਸ ਬਹੁਤ ਜ਼ਿਆਦਾ ਅਨਹੈਪੀ ਸੀਗੇ ਕਿਉਂਕਿ ਇੱਕ ਤਰ੍ਹਾਂ ਨਾਲ ਥੋੜੀ ਜਿਹੀ ਤਾਨਾਸ਼ਾਹੀ ਟਾਈਪ ਵਾਲਾ ਐਟੀਟਿਊਡ ਉਹ ਰੱਖਦੇ ਨੇ ਥੋੜਾ
ਜਿਹਾ,
ਤੇ ਉਹਦੇ ਕਰਕੇ ਸਾਰਿਆਂ ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨ ਦਾ ਬੈਕਲੌਗ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕਿੰਨਾ ਜ਼ਿਆਦਾ ਗਰੋ ਹੋ ਰਿਹਾ ਹੈ, ਉਹ ਵੀ ਇੱਕ ਬਹੁਤ ਵੱਡੀ ਸਮੱਸਿਆ ਸੀਗੀ। ਤੇ ਸਿਟੀਜ਼ਨਸ਼ਿਪ ਦੇ ਰੂਲਸ ਚੇਂਜ ਕਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਜਿਹੜੇ ਕਿ ਨਹੀਂ ਸੈਨੇਟ ਵਿੱਚ ਪਾਸ ਹੋ ਸਕੇ, ਉਹਨਾਂ ਨੂੰ ਨਹੀਂ ਕਹਿ ਲਓ ਕਿ ਪ੍ਰੋਪਰ ਉਹਨਾਂ ਨੂੰ ਮਿਲਿਆ, ਸਮਰਥਨ ਮਿਲਿਆ, ਨਹੀਂ ਤਾਂ ਅਦਰਵਾਈਜ਼ ਉਹਨਾਂ ਦੀ ਪੂਰੀ ਕੋਸ਼ਿਸ਼ ਸੀਗੀ ਕਿ ਸਿਟੀਜ਼ਨਸ਼ਿਪ ਦੇ ਰੂਲਸ ਬਹੁਤ ਹੀ ਜ਼ਿਆਦਾ ਹਾਰਡ ਕਰ ਦੇਣੇ ਸੀਗੇ, 6 ਇੰਚ ਬੈਂਡਸ ਜਿਵੇਂ ਆਪਾਂ ਨੂੰ ਕੀ ਪਤਾ ਕਰਨ ਲੱਗੇ ਸੀਗੇ। ਤੇ ਹੁਣ ਇਹ ਸਾਰੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਨੈਗੇਟਿਵ ਸੀਗੀਆਂ ਮਾਈਗ੍ਰੈਂਟਸ ਲਈ
ਜੀ।
ਤੇ ਹੁਣ ਕਹਿ ਲਓ ਕਿ ਉਹੀ ਫਿਰ ਮਾਈਗ੍ਰੈਂਟਸ ਨੇ ਬੜੇ ਸੁੱਖ ਦਾ ਸਾਹ ਲਿਆ ਜਦੋਂ ਪਤਾ ਲੱਗਿਆ ਕਿ ਉਹਨਾਂ ਨੇ ਰਿਜ਼ਾਈਨ ਕਰਤਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਜ਼ ਅ ਮਿਨਿਸਟਰ, ਬਿਕੋਜ਼ ਜਿਹੜੀ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਚੈਲੰਜ ਕੀਤਾ ਸੀਗਾ ਆਪਣੇ ਪੀਐਮ ਨੂੰ, ਬਟ ਹਾਰ ਗਏ 13 ਵੋਟਾਂ ਤੋਂ। ਤੇ ਉਹਦੇ ਕਰਕੇ ਹੁਣ ਹਜੇ ਹਾਲ ਦੀ ਘੜੀ ਕਹਿ ਲੋ ਕਿ ਥੋੜੀ ਦੇਰ ਲਈ
ਸੁੱਖ ਦਾ
ਸਾਹ ਲੈ ਰਹੇ ਹਾਂ, ਬਟ ਹਜੇ ਕਹਿੰਦੇ ਕਿ ਹਜੇ ਚਾਂਸਿਸ ਨੇ ਕਿ ਦੁਬਾਰਾ ਤੋਂ ਚੈਲੰਜ ਕਰ ਸਕਦੇ ਨੇ ਵਿਦ ਇਨ ਫਿਊ ਵੀਕਸ ਜੇ ਥੋੜੇ ਉਹਨਾਂ ਨੂੰ 6-7 ਵੋਟਾਂ ਹੋਰ ਆਪਣੇ ਵੱਲ ਕਰ ਲਈਆਂ ਉਹਨਾਂ ਨੇ, ਤੋ ਵੀ ਡੋਂਟ ਨੋ ਕਿ ਹਜੇ ਕੀ ਬਣਨਾ ਹੈ। ਬਟ ਹਾਲ ਦੀ ਘੜੀ ਸਕੌਟ ਮੋਰਿਸਨ ਨੇ ਜਿਹੜੇ ਉਹਨਾਂ ਨੂੰ ਇਹ ਕਹਿ ਲੋ ਕਿ ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ ਮਿਨਿਸਟਰ ਬਣਾ ਦਿੱਤਾ ਗਿਆ ਹੈ, ਬਟ ਇਟਸ ਟੈਂਪਰੇਰੀਲੀ
ਜੀ,
ਤੇ ਕੈਬਨਿਟ ਰੀਸ਼ਫਲ ਹੋਏਗਾ ਓਬਵੀਅਸਲੀ
ਜੀ।
ਤੇ ਇਹ ਇੱਕ ਬਹੁਤ ਵੱਡੀ ਨਿਊਜ਼ ਹੈ ਕਿਉਂਕਿ ਬਿਕੋਜ਼ ਵੀ ਨਿਊ ਨੋ ਕਿ ਐਜ਼ ਅ ਮਾਈਗ੍ਰੇਸ਼ਨ ਕੰਸਲਟੈਂਟ ਸਾਨੂੰ ਵੀ ਪਤਾ ਹੈ ਕਿ ਜਿਹੜੀਆਂ ਐਪਲੀਕੇਸ਼ਨ ਅਸੀਂ ਲਾਂਚ ਕਰ ਰਹੇ ਹਾਂ ਕਿ ਉਹਨਾਂ ਦੇ ਵਿੱਚੋਂ ਕਿ ਕਿਸ ਤਰੀਕੇ ਨਾਲ ਡਿਪਾਰਟਮੈਂਟ ਮੀਣ ਮੇਖਾਂ ਕੱਢ ਰਿਹਾ ਸੀ, ਮਤਲਬ ਬਹਾਨੇ ਲੱਭ ਰਿਹਾ ਸੀ ਕਿ ਇਹ ਬੰਦੇ ਨੂੰ ਵੀਜ਼ਾ ਨਾ ਦਿੱਤਾ ਜਾਵੇ
ਜੀ।
ਕਈ ਵਾਰ ਬਹੁਤ ਅੱਛੀਆਂ ਐਪਲੀਕੇਸ਼ਨ ਚ ਵੀ ਕਿ ਉਹਨਾਂ ਨੇ ਕੋਈ ਨਾ ਕੋਈ ਕੁਛ ਨਾ ਕੁਛ ਪ੍ਰੋਬਲਮ ਕ੍ਰੀਏਟ ਕਰ ਰਹੇ ਸੀਗੇ ਤੇ ਓਬਵੀਅਸਲੀ ਇਹਦਾ ਹੱਥ ਕਿਤੇ ਨਾ ਕਿਤੇ ਹੱਥ ਕਹਿ ਲੋ ਕਿ ਆਪਣੇ ਮਿਨਿਸਟਰ ਸਾਹਿਬ ਦਾ ਬਹੁਤ ਵੱਡਾ ਹੱਥ ਸੀਗਾ ਇਸ ਵਿੱਚ
ਸੋ ਜਿਹੜੇ ਸਖਤੀ ਦੇ ਨਾਲ ਲਾਗੂ ਹੋਣ ਵਾਲੀਆਂ ਨੀਤੀਆਂ ਜਿਹੜੀਆਂ
ਬਿਲਕੁਲ ਜੀ ਦੇਖੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਕਿ ਤੁਸੀਂ ਸਕਰੂਟਨਾਈਜ਼ ਨਾ ਕਰੋ ਐਪਲੀਕੇਸ਼ਨਸ ਨੂੰ ਜਾਂ ਗਲਤ ਲੋਕਾਂ ਨੂੰ ਵੀਜ਼ਾ ਦੇ ਦਿਓ ਮਤਲਬ ਸਿਕਿਉਰਿਟੀ ਚੈੱਕਸ ਇਹ ਸਾਰੀਆਂ ਚੀਜ਼ਾਂ ਮੈਂਡੇਟਰੀ ਨੇ ਬਟ ਦੇਖੋ ਜਿਹੜੇ ਲੋਕੀ ਇੱਥੋਂ 10-10 ਸਾਲਾਂ ਤੋਂ 12-12 ਸਾਲ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਇਸ ਮਤਲਬ ਕਿ ਤੁਸੀਂ ਤੁਹਾਨੂੰ ਆਸਟ੍ਰੇਲੀਆ ਨੂੰ ਦੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟੈਕਸ ਭਰੇ ਨੇ ਬੱਚੇ ਉਹਨਾਂ ਦੇ ਇੱਥੇ ਪੜ੍ਹਦੇ ਨੇ ਛੋਟੇ ਬੱਚੇ ਕਈਆਂ ਦਾ ਜਨਮ ਹੀ ਇੱਥੇ ਹੋਇਆ ਹੈ 9-9, 7-7, 8-8 ਸਾਲ ਜਿਨ੍ਹਾਂ ਨੂੰ ਬੱਚਿਆਂ ਨੂੰ ਹੋ ਗਏ ਨੇ ਉਹ ਕਦੇ ਇੰਡੀਆ ਗਏ ਵੀ ਨਹੀਂ ਜੇ ਗਏ ਨੇ ਤਾਂ ਥੋੜੇ ਕਹਿ ਲਓ ਛੁੱਟੀਆਂ ਲਈ ਥੋੜੇ ਟਾਈਮ ਲਈ ਗਏ ਤੋ ਇੱਥੇ ਹੀ ਦੀ ਸੋਸਾਇਟੀ ਦਾ ਇੱਕ ਹਿੱਸਾ ਬਣ ਚੁੱਕੇ ਨੇ ਤੇ ਹੁਣ ਥੋੜਾ ਜਿਹਾ ਕਹਿ ਲਓ ਕਿ ਇੱਕ ਕੰਪੈਸ਼ਨ ਵਾਲਾ ਫੈਕਟਰ ਵੀ ਹੋਣਾ ਚਾਹੀਦਾ ਹੈ ਆਈ ਬਿਲੀਵ ਜਦੋਂ ਤੁਸੀਂ ਐਪਲੀਕੇਸ਼ਨ ਜਦੋਂ ਕੋਈ ਵੀ ਡਿਪਾਰਟਮੈਂਟ ਦਾ ਕੋਈ ਵੀ ਆਫਿਸਰ ਤੁਹਾਡੀ ਐਪਲੀਕੇਸ਼ਨ ਚੱਕਦਾ ਹੈ
ਜੀ
ਤੇ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਬਟ ਨਹੀਂ ਕੰਪੈਸ਼ਨ ਵਾਲੀਆਂ ਚੀਜ਼ਾਂ ਕਹਿ ਲਓ ਕਿ ਦਿਨ ਚਲੇ ਗਏ ਨੇ ਉਹ ਦਿਨ ਚਲੇ ਗਏ ਜਦੋਂ ਡਿਪਾਰਟਮੈਂਟ ਦੇ ਕੇਸ ਆਫਿਸਰ ਮਾਈਗ੍ਰੇਸ਼ਨ ਕੰਸਲਟੈਂਟ ਨੂੰ ਫੋਨ ਚੱਕ ਕੇ ਕਹਿੰਦੇ ਸੀਗੇ ਕਿ ਆਹ ਚੀਜ਼ ਪੈਂਡਿੰਗ ਹੈ ਜੀ ਸਾਨੂੰ ਪ੍ਰੋਵਾਈਡ ਕਰ ਦਿਓ ਅਸੀਂ ਨਾਲ ਦੀ ਨਾਲ ਵੀਜ਼ਾ ਦੇ ਦਾਂਗੇ ਕਿਉਂਕਿ ਗਲੋਬਲ ਜਿਹੜਾ ਮਾਡਲ ਇਹਨਾਂ ਨੇ ਇੰਟਰੋਡਿਊਸ ਕੀਤਾ ਸੀ ਚਲੋ ਇਹਦੇ ਨਾਲ ਇੱਕ ਇਹ ਚੀਜ਼ ਹੈ ਕਿ ਵੀ ਪਹਿਲਾਂ ਐਪਲੀਕੇਸ਼ਨ ਜਿਵੇਂ ਜੇ ਕੋਈ ਕੇਸ ਆਫਿਸਰ ਚਲੇ ਜਾਂਦਾ ਸੀ ਛੁੱਟੀ ਤੇ ਐਪਲੀਕੇਸ਼ਨ ਉਹਦੇ ਡਰਾਅਰ ਚ ਪਈਆਂ ਰਹਿੰਦੀਆਂ ਸੀਗੀਆਂ ਤੇ ਉਹ ਫਿਰ ਡਿਲੇ ਹੁੰਦਾ ਸੀ ਉਸ ਕਾਰਨ ਕਰਕੇ ਚਲੋ ਇੱਕ ਤਰੀਕੇ ਨਾਲ ਵਧੀਆ ਵੀ ਹੈ ਬਟ ਇਹਦੇ ਨਾਲ ਇੱਕ ਕਹਿ ਲੋ ਕਿ ਜਿਹੜੀ ਕੰਪੈਸ਼ਨ ਵਾਲੀ ਚੀਜ਼ ਉਹ ਖਤਮ ਹੋ ਗਈ
ਜੀ ਜੀ
ਕਿਉਂਕਿ ਜਿਹੜਾ ਇੱਕ ਬੰਦਾ ਕੇਸ ਅਸੈਸ ਕਰ ਰਿਹਾ ਉਹਨੂੰ ਸਾਰੇ ਤੁਹਾਡੇ ਕੇਸ ਦੀ ਨੌਲੇਜ ਹੈ ਨਾ ਤੁਸੀਂ ਉਹਨੂੰ ਪ੍ਰੋਵਾਈਡ ਕੀਤੀ ਹੁੰਦੀ ਸੀ ਇਨਫੋਰਮੇਸ਼ਨ ਬਟ ਹੁਣ ਉਹ ਚੀਜ਼ ਨਹੀਂ ਹੈਗੀ ਹੁਣ ਮਤਲਬ ਇਟਸ ਲਾਈਕ ਬਲੈਕ ਐਂਡ ਵਾਈਟ ਹੈ ਸਾਰਾ ਕੁਛ
ਜੀ
ਠੀਕ ਹੈ ਜੀ
ਸੋ ਪ੍ਰਭਜੀਤ ਜੀ ਗਿਣਤੀ ਵੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਵਧੀਆ ਕਿਉਂਕਿ ਜੇ ਅਸੀਂ ਗਿਣਤੀ ਦੀ ਗੱਲ ਕਰੀਏ ਜਿਹੜੀਆਂ ਅਰਜ਼ੀਆਂ ਲੱਗਦੀਆਂ ਰਹੀਆਂ ਪਹਿਲਾਂ
ਬਿਲਕੁਲ ਜੀ
ਉਹਨਾਂ ਦੀ ਗਿਣਤੀ ਬਹੁਤ ਘੱਟ ਸੀਗੀ ਹੁਣ ਜਿਹੜੀ ਗਿਣਤੀ ਦੇਖੀ ਜਾਵੇ ਤੇ
ਇਹ ਵੀ ਸੱਚ ਹੈ ਕਿ ਗਿਣਤੀ ਵਧੀ ਹੈ ਮਤਲਬ ਇਹ ਤਾਂ ਚਲੋ ਡੈਫੀਨੇਟਲੀ ਕਿਉਂਕਿ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਹੈ ਟੈਕਨੋਲੋਜੀ ਜਿੰਨੀ ਫਾਸਟ ਬਦਲ ਰਹੀ ਹੈ ਤੇ ਜਿੰਨੀ ਫਾਸਟ ਇਨਫੋਰਮੇਸ਼ਨ ਲੋਕਾਂ ਤੱਕ ਹੁਣ ਜਾਂਦੀ ਹੈ ਪਹਿਲਾਂ ਨਹੀਂ ਜਾਂਦੀ
ਸੀ
ਕਿਹਨੂੰ ਇਨਫੋਰਮੇਸ਼ਨ ਹੁੰਦੀ ਸੀ ਕਿ ਵੀਜ਼ਾ ਐਪਲੀਕੇਸ਼ਨ ਕਿਸ ਤਰੀਕੇ ਨਾਲ ਆਮ ਲੋਕਾਂ ਦੀ ਕਹਿ ਲਓ ਕਿ ਪਹੁੰਚ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ ਹੁਣ ਹਰ ਕਿਸੇ ਦੇ ਹਰ ਕੋਈ ਫੇਸਬੁੱਕ ਤੇ ਹੈ ਸੋਸ਼ਲ ਮੀਡੀਆ ਤੇ ਹੈ ਐਂਡ ਪੀਪਲ ਨੋ ਕੀ ਹੋ ਰਿਹਾ ਹੈ ਅਵੇਅਰਨੈਸ ਬਹੁਤ ਵੱਧ ਗਈ ਹੈ ਤੇ ਹੁਣ ਮੈਂ ਅਕਸਰ ਇਹੀ ਗੱਲ ਕਹਿੰਦੀ ਹੁੰਦੀ ਹਾਂ ਕਿ ਜਿਵੇਂ ਮਾਈਗ੍ਰੇਸ਼ਨ ਕੰਸਲਟੈਂਟ ਜਿਵੇਂ ਪਹਿਲਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਸੀਗੇ ਹੁਣ ਉਨਾ ਆਸਾਨ ਨਹੀਂ ਹੈ ਬੇਵਕੂਫ ਬਣਾਉਣਾ ਜਿਵੇਂ ਪਹਿਲਾਂ ਕੁਛ ਵੀ ਕਹੀ ਜਾਂਦੇ ਸੀਗੇ ਤੇ ਲੋਕੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਸੀਗੇ ਹੁਣ ਉਹ ਚੀਜ਼ ਨਹੀਂ ਰਹਿ ਗਈ ਤੇ ਹਾਂ ਡੈਫੀਨੇਟਲੀ ਚੇਂਜਿਸ ਆਏ ਨੇ ਐਪਲੀਕੇਸ਼ਨ ਦੇ ਵਿੱਚ ਵਾਧਾ ਵੀ ਹੋਇਆ ਹੈ ਬਟ ਅਗੇਨ ਦੇਖੋ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਦਾ ਥੋੜਾ ਜਿਹਾ ਕਹਿ ਲੋ ਕਿ ਸਿਸਟਮ ਡਿਫਰੈਂਟ ਹੋ ਸਕਦਾ ਹੈ ਕਿਉਂਕਿ ਜਿਹੜੇ ਮਿਸਟਰ ਡਟਨ ਤਾਂ ਬਿਲਕੁਲ ਹੀ ਕਹਿ ਲੋ ਕਿ ਕੱਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸਾਰੀਆਂ ਚੀਜ਼ਾਂ ਨੂੰ ਹੁਣ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਇਨਫਰਾਸਟਰਕਚਰ
ਜੀ
ਇਨਫਰਾਸਟਰਕਚਰ ਵਧਾਓ ਜੇ ਨਹੀਂ ਹੈਗਾ ਤੁਹਾਡਾ
ਜੀ ਜੀ
ਓਬਵੀਅਸਲੀ ਜਿਹੜੇ ਮਾਈਗ੍ਰੈਂਟਸ ਨੇ ਤੁਹਾਡੇ ਨਾਲ ਪੈਸਾ ਵੀ ਤਾਂ ਲੈ ਕੇ ਆਉਂਦੇ ਇਕਾਨਮੀ ਚੱਲਦੀ ਕਿਹਦੇ ਕਰਕੇ ਮਾਈਗ੍ਰੈਂਟਸ ਕਰਕੇ ਚੱਲਦੀ ਆਪਾਂ ਦੇਖਿਆ ਜਾਵੇ ਥੋੜਾ ਜਿਹਾ ਆਪਾਂ ਡੀਪ ਅਨਾਲਿਸਿਸ ਕਰੀਏ ਜੇ ਉੱਪਰ ਉੱਪਰ ਸਿਰਫ ਪੋਲੀਟਿਕਸ ਪੁਆਇੰਟ ਆਫ ਵਿਊ ਨਾਲ ਨਾ ਦੇਖੀਏ ਤੇ ਜੇ ਮਾਈਗ੍ਰੈਂਟਸ ਬੰਦ ਹੋ ਜਾਣਗੇ ਤਾਂ ਇਕਾਨਮੀ ਕਿਵੇਂ ਚੱਲੇਗੀ ਆਸਟ੍ਰੇਲੀਆ ਦੀ ਇਟਸ ਵੈਰੀ ਡਿਫੀਕਲਟ ਚਲੋ ਦੇਖੋ ਜੀ ਇੱਕ ਪੋਲੀਟਿਕਸ ਪੋਲੀਟੀਕਲ ਸਟੰਟ ਵੀ ਕਹਿ ਸਕਦੇ ਹਾਂ ਆਪਾਂ ਚਲੋ ਹੁਣ ਕਹੋ ਕਿ ਹੁਣ ਥੋੜੀ ਦੇਰ ਲਈ ਸੁੱਖ ਦਾ ਸਾਹ ਦੇਖੀਏ ਕਿੰਨੀ ਕੁ ਦੇਰ ਇਹ ਰਹਿੰਦਾ ਹੈ ਸੁੱਖ ਦਾ ਸਾਹ
ਜੀ ਸੋ ਪ੍ਰਭਜੀਤ ਜੀ ਅਸਲ ਦੇ ਵਿੱਚ ਹੁਣ ਮਾਈਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਜੋ ਜੋ ਨਵਾਂ ਹੋਇਆ ਆ ਜਾਂ ਹੋ ਰਿਹਾ ਆ
ਬਿਲਕੁਲ ਜੀ
ਹਨਾ ਉਹ ਕੀ ਹੋਣ ਵਾਲਾ ਆ ਕੀ ਰਿਹਾ ਆ ਕੀ ਹੋਇਆ
ਆ ਜਿਹੜੀ ਮੈਂ ਮੇਜਰ ਨਿਊਜ਼ ਸੀ ਤਾਂ ਮੈਂ ਤੁਹਾਨੂੰ ਦੱਸਦੀ ਆ ਆਪਾਂ ਚਲੋ ਇੱਥੇ ਹੀ ਛੱਡਦੇ ਆ ਹੁਣ ਹੁਣ ਮੇਜਰ ਜਿਹੜੀ ਆਪਾਂ ਗੱਲ ਕਰਾਂਗੇ ਜਿਵੇਂ ਵੈਸਟਰਨ ਆਸਟ੍ਰੇਲੀਆ ਦਾ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਵੈਸਟਰਨ ਆਸਟ੍ਰੇਲੀਆ ਇਜ਼ ਨਾਟ ਅ ਵੈਰੀ ਗੁੱਡ ਸਟੇਟ ਸਟੂਡੈਂਟਸ ਲਈ ਜੇ ਤੁਸੀਂ ਉੱਥੇ ਜਾ ਕੇ ਪਾਓ ਕੋਈ ਬੈਨੀਫਿਟ ਨਹੀਂ ਦੇ ਰਹੇ ਹੈਗੇ ਤੁਹਾਨੂੰ ਦੇਰ ਆਰ ਓਨਲੀ ਸਰਟਨ ਨੰਬਰ ਆਫ ਆਕੂਪੇਸ਼ਨ ਜਿਹੜੀਆਂ ਮੈਡੀਕਲ ਰਿਲੇਟਡ ਨੇ ਜਿਹੜੀ ਉਹਨਾਂ ਦੀ ਫੀਲਡ ਲਿਸਟ ਤੇ ਸੀਗੀਆਂ ਤੇ ਉਹਨਾਂ ਨੇ ਸਿਰਫ ਇੱਕ ਬੰਦੇ ਨੂੰ ਨੋਮੀਨੇਟ ਕੀਤਾ ਹੈ ਪੂਰੇ ਸਾਲ ਦੇ ਵਿੱਚ
ਜੀ
489190 ਨੂੰ ਜੇ ਮਿਲਾ ਕੇ ਦੇਖੀਏ ਤਾਂ ਇੱਕ ਬੰਦਾ ਹੀ ਨੋਮੀਨੇਟ ਕੀਤਾ ਪੂਰੇ ਸਾਲ ਵਿੱਚ ਵੈਸਟਰਨ ਆਸਟ੍ਰੇਲੀਆ ਬਟ ਡਿਊ ਟੂ ਪ੍ਰੈਸ਼ਰ ਫਰੋਮ ਯੂਨੀਵਰਸਿਟੀਜ਼ ਤੇ ਉੱਥੇ ਦੇ ਬਿਜ਼ਨਸਿਸ ਦੇ ਵੱਲੋਂ ਪ੍ਰੈਸ਼ਰ ਜਦੋਂ ਹੁਣ ਵਧਿਆ ਹੈ ਤੇ ਹੁਣ ਉੱਥੇ ਦੀ ਸਰਕਾਰ ਨੇ ਇਹ ਕਿਹਾ ਹੈ ਕਿ ਅਸੀਂ ਨਵਾਂ ਕਹਿ ਲਓ ਕਿ ਗ੍ਰੈਜੂਏਟਸ ਲਈ ਨਵੀਂ ਕੈਟੇਗਰੀ ਇੰਟਰੋਡਿਊਸ ਕਰਾਂਗੇ ਜਿਹਦੇ ਵਿੱਚ ਕਿ ਹਾਈ ਪਰਫਾਰਮਿੰਗ ਗ੍ਰੈਜੂਏਟਸ ਬੈਸਟ ਐਂਡ ਬ੍ਰਾਈਟੈਸਟ ਜਿਹੜੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਉੱਥੇ ਬੈਚਲਰਸ ਕੀਤੀ ਹੈ ਮਾਸਟਰਸ ਕੀਤੀ ਹੈ ਪੀ ਐਚ ਡੀ ਕੀਤੀ ਹੈ ਵੀ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ ਤੇ ਜੇ ਗ੍ਰੈਜੂਏਟਸ ਲਈ ਪੀ ਆਰ ਦਾ ਪਾਥਵੇ ਵੀ ਹੋਏਗਾ ਤੇ ਉਹਨਾਂ ਨੇ ਇਹ ਅਨਾਊਂਸਮੈਂਟ ਇਸੇ ਕਹਿ ਲੋ ਕਿ ਥੋੜੇ ਦਿਨ ਹੀ ਹੋਏ ਨੇ ਕੀਤੀ ਹੈ ਤੇ ਉਹਦੇ ਨਾਲ ਚਾਂਸਿਸ ਹੁਣ ਉੱਥੇ ਥੋੜੇ ਜਿਹੇ ਬਣਨਗੇ ਜਿਹੜੇ ਆਲਰੇਡੀ ਸਟੂਡੈਂਟਸ ਉੱਥੇ ਪੜ੍ਹ ਰਹੇ ਨੇ ਜਾਂ ਜਿਹੜੇ ਸੋਚ ਰਹੇ ਨੇ ਕਿ ਅਸੀਂ ਭਾਰਤ ਪੜਾਂਗੇ ਤੇ ਉਹਨਾਂ ਲਈ ਥੋੜੇ ਕਹਿ ਲੋ ਕਿ ਸੁੱਖ ਦਾ ਸਾਹ ਆਇਆ ਹੈ, ਬਟ ਇਹ ਹਜੇ ਇੰਟਰੋਡਿਊਸ ਹੋਣ ਨੂੰ ਕਹਿ ਲੋ ਕਿ ਫਿਊ ਮੰਥਸ ਲੱਗ ਸਕਦੇ ਨੇ. ਉਹਨਾਂ ਦੀ ਵੈਬਸਾਈਟ ਤੇ ਵੀ ਇਹ ਚੀਜ਼ ਸ਼ੋ ਹੋ ਰਹੀ ਹੈ, ਜਿਸ ਨੇ ਜਾ ਕੇ ਚੈੱਕ ਕਰਨਾ ਹੋਵੇ ਤੇ ਵੈਬਸਾਈਟ ਦੇ ਉੱਤੇ ਹੀ ਜਦੋਂ ਅਵੇਲੇਬਲ ਹੋਏਗਾ. ਅਸੀਂ ਵੀ ਫੇਸਬੁੱਕ ਤੇ ਆਪਣੇ ਅਪਡੇਟਸ ਪਾਉਂਦੇ ਰਹਿੰਦੇ ਹਾਂ, ਤੁਸੀਂ ਨਜ਼ਰ ਰੱਖਿਓ ਉਹਦੇ ਤੇ. ਪਰ ਡੈਫੀਨੇਟਲੀ ਇੱਕ ਤਰੀਕੇ ਨਾਲ ਵੈਸਟ ਆਸਟ੍ਰੇਲੀਆ ਵੱਲੋਂ ਥੋੜਾ ਜਿਹਾ ਕਹਿ ਲੋ ਕਿ ਇੱਕ ਪੋਜ਼ਿਟਿਵ ਵਾਈਬਸ ਆਈਆਂ ਨੇ ਕਾਫੀ ਦੇਰ ਬਾਅਦ. ਨੀਅਰਲੀ ਜਦੋਂ ਦਾ ਮਾਈਨਿੰਗ ਬੂਮ ਖਤਮ ਹੋਇਆ ਹੈ ਉਦੋਂ ਤੋਂ ਕਾਫੀ ਜ਼ਿਆਦਾ ਔਖਾ ਚੱਲ ਰਿਹਾ ਹੈ ਉਧਰ. ਮਾਈਗ੍ਰੈਂਟ ਸਾਰੇ ਆਊਟ ਆਫ ਵੈਸਟਰਨ ਆਸਟ੍ਰੇਲੀਆ ਹੀ ਮੂਵ ਹੋ ਰਹੇ ਨੇ. ਉੱਥੇ ਜਿਹੜੇ ਜਾ ਰਹੇ ਨੇ ਸਿਰਫ ਆਫਸ਼ੋਰ ਐਪਲੀਕੈਂਟਸ ਆਉਂਦੇ ਨੇ, ਬਟ ਉਹ ਵੀ ਬਹੁਤ ਹੀ ਛੇਤੀ ਕਹਿ ਲੋ ਕਿ 6-6 ਮਹੀਨੇ ਬਾਅਦ ਉੱਥੇ ਆਪਣੇ ਕੋਰਸ ਦੇ 6 ਮਹੀਨੇ ਲਾ ਕੇ ਮੂਵ ਆਊਟ ਹੋ ਜਾਂਦੇ ਨੇ, ਕਿਉਂਕਿ ਉੱਥੇ ਅਨਇੰਪਲਾਇਮੈਂਟ ਰੇਟ ਵਗੈਰਾ ਕਾਫੀ ਹਾਈ ਚੱਲ ਰਿਹਾ ਸੀਗਾ. ਬਟ ਹੁਣ ਓਬਵੀਅਸਲੀ ਇਸ ਚੀਜ਼ ਨਾਲ ਬੂਸਟ ਮਿਲੇਗਾ ਆਈ ਥਿੰਕ ਉੱਥੇ ਦੀ ਇਕੋਨਮੀ ਨੂੰ. ਤੇ ਦੂਸਰੀ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਆਪਣੇ ਪਿਛਲੇ ਜਿਹੜੇ ਪ੍ਰੋਗਰਾਮਸ ਗਏ ਨੇ, ਨਿਊ ਸਾਊਥ ਵੇਲਸ ਦੀਆਂ ਲਿਸਟ ਜਿਹੜੀਆਂ ਓਪਨ ਹੋਈਆਂ ਸੀਗੀਆਂ, ਸਟਿਲ ਆਲਮੋਸਟ ਸਾਰੇ ਰੀਜਨਸ ਖੁੱਲੇ ਨੇ. ਇੱਕ ਰੀਜਨ ਜਿਹੜਾ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਸੈਂਟਰਲ ਵੈਸਟ ਖੁੱਲਣਾ ਹੈ 20 ਅਗਸਤ ਨੂੰ, ਕੱਲ ਖੁੱਲਿਆ ਤੇ ਉਹ ਬੰਦ ਵੀ ਹੋ ਗਿਆ ਜੀ. ਅਕਾਊਂਟੈਂਟਸ ਲਈ ਖੁੱਲਿਆ ਸੀਗਾ ਮੈਨੇਜਮੈਂਟ ਅਕਾਊਂਟੈਂਟ, ਉਹ ਕੱਲ 6:30 ਵਜੇ ਐਪਲੀਕੇਸ਼ਨ ਬੰਦ ਹੋ ਗਈਆਂ ਸੀ ਉਹਦੀਆਂ, ਐਪਲੀਕੇਸ਼ਨ ਇੰਨੀਆਂ ਚਲੇ ਗਈਆਂ ਉਹਨਾਂ ਕੋਲ. ਤੇ ਬਾਕੀ ਵੀ ਆਕੂਪੇਸ਼ਨ ਜਿਹੜੀਆਂ ਸੀ ਅਦਰ ਦੈਨ ਅਕਾਊਂਟਿੰਗ ਸਟ੍ਰੀਮ, ਦੇ ਆਰ ਆਲ ਕਲੋਜ਼ਡ ਟੁਡੇ.
ਸੋ ਕਾਰਨ ਇਹ ਰਿਹਾ ਕਿ ਐਪਲੀਕੇਸ਼ਨ ਜ਼ਿਆਦਾ ਹੋ ਗਈਆਂ.
ਅੱਛਾ, ਜ਼ਿਆਦਾ ਐਪਲੀਕੇਸ਼ਨ ਚਲੇ ਗਈਆਂ ਜੀ. ਤੇ ਇਹੀ ਕਹਿਣਾ ਚਾਹਾਂਗੇ ਕਿ ਜੇ ਦੇਖੋ ਜਦੋਂ ਵੀ ਕੋਈ ਓਪਰਚੁਨਿਟੀ ਮਿਲਦੀ ਹੈ, ਜ਼ਿਆਦਾ ਟਾਈਮ ਵੇਸਟ ਕਰਨ ਲਈ ਇਹ ਸੋਚਣ ਕਿ ਅਸੀਂ ਜਾਈਏ ਨਾ ਜਾਈਏ, ਕਰੀਏ ਨਾ ਕਰੀਏ, ਹਨਾ, ਵੀ ਅਪਲਾਈ, ਬੈਟਰ ਡੂ ਇਟ. ਬਿਕੋਜ਼ ਨਿਊ ਸਾਊਥ ਵੇਲਸ ਇਜ਼ ਦਾ ਓਨਲੀ ਸਟੇਟ ਜਿਹਦੇ ਕਿ ਰੂਲਸ ਲੀਨੀਅੰਟ ਨੇ, ਜਿਹੜੇ ਕਿ ਕਿਸੇ ਵੀ ਸਟੇਟ ਦੇ ਐਪਲੀਕੈਂਟ ਨੂੰ ਲੈ ਲੈਂਦੇ ਨੇ ਵਿਦਾਊਟ ਇਹ ਸ਼ਰਤ ਕਿ ਤੁਸੀਂ ਇੱਥੇ ਰਹਿਣਾ ਹੈ. ਤੇ ਬਹੁਤ ਹੀ ਜੇ ਕੁਛ ਨਿਊ ਸਾਊਥ ਵੇਲਸ ਵਿੱਚ ਖੁੱਲਦਾ ਹੈ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਰਾਦਰ ਦੈਨ ਕਿ ਵੇਸਟਿੰਗ ਟਾਈਮ ਕਿ ਅਸੀਂ ਅੱਜ ਸੋਚਦੇ ਹਾਂ ਕੱਲ ਸੋਚਦੇ ਹਾਂ, ਐਪਲੀਕੇਸ਼ਨ ਜੇ ਤੁਹਾਡੇ ਕੋਲ, ਜੇ ਤੁਸੀਂ ਉਹਨਾਂ ਦੇ ਸਾਰੇ ਰਿਕੁਆਇਰਮੈਂਟਸ ਮੀਟ ਕਰਦੇ ਹੋ, ਜਸਟ ਅਪਲਾਈ
ਜੀ,
ਕਿਉਂਕਿ ਬਹੁਤ ਘੱਟ ਚਾਂਸਿਸ ਹੁੰਦੇ ਨੇ ਉੱਥੇ ਤੁਹਾਡੇ ਵੀਜ਼ਾ, ਸੋਰੀ ਵੀਜ਼ਾ ਨਹੀਂ ਹੁੰਦੀ ਇਹ ਐਪਲੀਕੇਸ਼ਨ, ਤੁਸੀਂ ਸਿਰਫ ਐਕਸਪ੍ਰੈਸ਼ਨ ਆਫ ਇੰਟਰਸਟ ਲਾਂਚ ਕਰਦੇ ਹੋ, ਬਹੁਤ ਘੱਟ ਚਾਂਸਿਸ ਹੁੰਦੇ ਨੇ ਕਿ ਇਹ ਤੁਹਾਡਾ ਐਕਸਪ੍ਰੈਸ਼ਨ ਆਫ ਇੰਟਰਸਟ ਨੂੰ ਟਰਨ ਡਾਊਨ ਕਰਨ. ਮੋਸਟਲੀ ਜੇ ਤੁਸੀਂ ਲਾਂਚ ਕਰਦੇ ਹੋ ਤੇ ਤੁਸੀਂ ਐਲੀਜੀਬਿਲਟੀ ਕ੍ਰਾਈਟੀਰੀਆ ਸਾਰਾ ਮੀਟ ਕਰਦੇ ਹੋ, ਤਾਂ ਤੁਹਾਡੀ ਕਹਿ ਲੋ ਕਿ 489 ਵੀਜ਼ਾ ਜੀ ਪੱਕਾ ਹੈ.
ਸੋ ਦੇਰੀ ਨਹੀਂ ਕਰਨੀ ਚਾਹੀਦੀ, ਵਕਤ ਖਰਾਬ ਨਹੀਂ ਚਾਹੀਦੀ.
ਹਾਂਜੀ, ਸੈਂਟਰਲ ਵੈਸਟ ਖੁੱਲਾ ਸੀ, ਉਰਾਨਾ ਖੁੱਲਾ ਸੀ ਜੀ, ਆਪਾਂ ਜਿਵੇਂ
ਪਿਛਲੀ ਵਾਰ
ਗੱਲ ਕੀਤੀ ਸੀ,
ਬਿਲਕੁਲ
ਉਹਨਾਂ ਦੀਆਂ ਰਿਕੁਆਇਰਮੈਂਟਸ ਆ ਥੋੜਾ ਜਿਹਾ ਕਹਿ ਲੋ ਕਿ ਉਹਨਾਂ ਨੇ ਟਾਈਮ ਲਾਇਆ ਦੱਸਣ ਬਾਰੇ, ਬਟ ਆਲਰੇਡੀ ਉੱਥੇ ਕਾਫੀ ਸਾਰੇ ਬੱਚੇ ਅਕਾਊਂਟੈਂਟਸ ਜਿਹੜੇ ਨੇ ਖਾਸ ਤੌਰ ਤੇ ਚਲੇ ਗਏ ਨੇ, ਕਿਉਂਕਿ ਅਕਾਊਂਟੈਂਟਸ ਦੀ ਉਹਨਾਂ ਦੀ ਸ਼ਰਤ ਇਹ ਸੀਗੀ ਕਿ ਜਿਹੜਾ ਇੱਥੇ ਰਹਿ ਰਿਹਾ ਹੈ ਤੇ ਕੰਮ ਕਰ ਰਿਹਾ ਹੈ
ਜੀ,
ਠੀਕ ਹੈ ਜੀ, ਤੇ 6 ਮਹੀਨੇ ਦਾ ਐਕਸਪੀਰੀਅੰਸ ਹੈ ਅਕਾਊਂਟਿੰਗ ਦਾ ਤੇ 7 ਈਚ ਬੈਂਡ ਨੇ, ਉਹੀ ਐਜ਼ ਅਕਾਊਂਟੈਂਟ ਉੱਥੇ ਅਪਲਾਈ ਕਰ ਸਕਦੇ. ਇਹ ਉਹਨਾਂ ਦਾ ਐਲੀਜੀਬਿਲਟੀ ਕ੍ਰਾਈਟੀਰੀਆ ਸੀ. ਆਲਰੇਡੀ ਬਹੁਤ ਸਾਰੀਆਂ ਐਪਲੀਕੇਸ਼ਨ ਚਲੇ ਗਈਆਂ ਨੇ, ਸਰਪ੍ਰਾਈਜ਼ਿੰਗਲੀ ਹਜੇ ਤੱਕ ਉਹਨਾਂ ਨੇ ਆਪਣੀ ਕਲੋਜ਼ ਨਹੀਂ ਕੀਤੀ ਹੈ ਲਿਸਟ
ਜੀ
ਅਕਾਊਂਟੈਂਟਸ ਲਈ, ਸਟਿਲ ਐਪਲੀਕੇਸ਼ਨ ਖੁੱਲੀਆਂ ਨੇ. ਦੂਸਰਾ ਮੇਰਾ ਸਪੈਸੀਫਿਕਲੀ ਮੈਂ ਦੱਸਣਾ ਚਾਹਾਂਗੀ, ਐਨਰੋਲਡ ਨਰਸਿਸ ਜੀ ਉਹਨਾਂ ਦੀਆਂ ਲਿਸਟ ਤੇ ਖੁੱਲੀਆਂ ਨੇ. ਜੇ ਕੋਈ ਵੀ ਐਨਰੋਲਡ ਨਰਸ ਜਿਨ੍ਹਾਂ ਦੇ ਕੋਲ ਸਕਿੱਲ ਅਸੈਸਮੈਂਟ ਹੈ ਜਾਂ ਉਹ ਲੈ ਸਕਦੇ ਨੇ, ਪਲੀਜ਼ ਕੰਸੀਡਰ ਦਿਸ ਆਪਸ਼ਨ, ਕਿਉਂਕਿ ਕਰੰਟਲੀ ਉਰਾਨਾ ਵੀ ਖੁੱਲਾ ਹੈ ਤੇ ਇੱਕ ਹੋਰ ਸਟੇਟ ਉਰਾਨਾ ਦੇ ਵਿੱਚ ਇੱਕ ਹੋਰ ਜਿਹੜਾ ਨਿਊ ਸਾਊਥ ਵੇਲਸ ਦਾ ਰੀਜਨ ਖੁੱਲਾ ਹੈ, ਦੈਟ ਇਜ਼ ਫਾਰ ਸਾਊਥ ਕੋਸਟ. ਉਹਨਾਂ ਦੀਆਂ ਰਿਕੁਆਇਰਮੈਂਟ ਥੋੜੀਆਂ ਡਿਫੀਕਲਟ ਨੇ, ਬਟ ਉਰਾਨਾ ਦੀਆਂ ਕੋਈ ਵੀ ਕਹਿ ਲੋ ਕਿ ਐਲੀਜੀਬਿਲਟੀ ਰਿਕੁਆਇਰਮੈਂਟਸ ਨਹੀਂ ਹੈਗੀਆਂ, ਸਿੰਪਲੀ ਜੇ ਸਕਿੱਲ ਅਸੈਸਮੈਂਟ ਹੈਗੀਆਂ ਤਾਂ ਤੁਸੀਂ ਪੁਆਇੰਟਸ ਤੁਹਾਡੇ ਕੋਲ ਆਪਣੇ 55 ਨੇ, 10 ਤੁਹਾਨੂੰ ਉਰਾਨਾ ਨੇ ਦੇ ਦੇਣੇ ਨੇ, ਤੁਹਾਡੇ 65 ਬਣ ਜਾਣਗੇ. ਐਨਰੋਲ ਨਰਸਿਸ ਨੂੰ ਉੱਥੇ ਅਪਲਾਈ ਕਰਨਾ ਚਾਹੀਦਾ ਹੈ, ਇਟ ਇਜ਼ ਅ ਵੈਰੀ ਗੁੱਡ ਓਪਰਚੁਨਿਟੀ, ਕਿਉਂਕਿ ਐਨਰੋਲ ਨਰਸਿਸ ਹਮੇਸ਼ਾ ਨਹੀਂ ਖੁੱਲੀਆਂ ਰਹਿੰਦੀਆਂ, ਵਿਕਟੋਰੀਆ ਵਿੱਚ ਕਦੇ ਵੀ ਨਹੀਂ ਖੁੱਲਦੀਆਂ, ਨਿਊ ਸਾਊਥ ਵੇਲਸ ਵਿੱਚ ਕੋਈ ਕੋਈ ਰੀਜਨ ਕਦੇ ਕਦੇ ਖੁੱਲਦਾ ਹੈ. ਸੋ ਇਟ ਇਜ਼ ਅ ਗੁੱਡ ਓਪਰਚੁਨਿਟੀ ਜੇ ਤੁਸੀਂ, ਜੇ ਤੁਹਾਡੇ ਕੋਲ ਤੁਹਾਡੀ ਸਕਿੱਲ ਅਸੈਸਮੈਂਟ ਹੈ 55 ਪੁਆਇੰਟਸ ਨੇ, ਜੇ ਨਹੀਂ ਵੀ ਹੈ ਸਕਿੱਲ ਅਸੈਸਮੈਂਟ, ਜਸਟ ਅਪਲਾਈ ਫੋਰ ਦ ਸਕਿੱਲ ਅਸੈਸਮੈਂਟ ਐਸ ਸੂਨ ਐਸ ਪੋਸੀਬਲ ਤੇ ਤੁਸੀਂ 489 ਲਈ ਐਲੀਜੀਬਲ ਹੋ ਸਕਦੇ ਹੋ
ਜੀ.
ਦੂਸਰੀ ਆਪਾਂ
ਪ੍ਰਭਜੀਤ ਜੀ, ਚਲੋ ਅਸੀਂ ਇਹ ਜਿਹੜੀ ਗੱਲਬਾਤ ਕਰਦੇ ਰਹਾਂਗੇ ਕਿ ਕਿਹੜੇ ਕਿਹੜੇ ਰੀਜਨ ਜਿਹੜੇ ਆ ਉਹਨਾਂ ਦੇ ਲਈ ਅਪਲਾਈ ਕਰ ਸਕਦੇ ਨੇ ਇਸ ਵੇਲੇ ਸਟੂਡੈਂਟ, ਪਰ ਅਸੀਂ ਜਿਹੜੀ ਅਹਿਮ ਗੱਲ ਅੱਜ ਸਾਂਝੀ ਕੀਤੀ ਆ ਵੀ ਪੀਟਰ ਡਟਨ ਹੋਰਾਂ ਦੇ ਜਾਣ ਦੇ ਨਾਲ ਥੋੜਾ ਜਿਹਾ ਸੁੱਖ ਦਾ ਸਾਹ ਆਇਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਉਹਨਾਂ ਦਾ ਜਿਹੜਾ ਇੱਕ ਸਖਤ ਮਿਜਾਜ ਸੀਗਾ ਉਹ ਤਾਂ ਟਲ ਗਿਆ ਹੁਣ, ਹਨਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਜਾਣ ਦਾ ਕੀ ਅਸਰ ਹੋਣ ਵਾਲਾ, ਇਹਦੇ ਬਾਰੇ ਵੀ ਜ਼ਰੂਰ ਦੱਸੋ।
ਦੇਖੋ ਜੀ, ਉਹਨਾਂ ਦੇ ਜਾਣ ਨਾਲ ਇਹ ਅਸਰ ਹੋਏਗਾ ਕਿ ਜਿਵੇਂ 1,90,000 ਦੇ ਐਪਲੀਕੇਸ਼ਨ ਵੀ ਆਪਣਾ ਕੋਟਾ ਹੈ ਕਿ ਜਿਹੜਾ ਡਿਪਾਰਟਮੈਂਟ ਨਿਯਤ ਕਰ ਦਿੰਦਾ ਹੈ ਜਦੋਂ ਵੀ ਆਪਣਾ ਬਜਟ ਪੇਸ਼ ਹੁੰਦਾ ਹੈ, 1,90,000 ਸਕਿਲਡ ਮਾਈਗ੍ਰੈਂਟਸ ਨੂੰ ਅਸੀਂ ਵੀਜ਼ਾ ਦੇਣਾ ਹੈ, ਜਿਹੜਾ ਕਿ ਮਿਸਟਰ ਡਾਟਨ ਨੇ ਬੜਾ ਹੀ ਉਹਦੇ ਤੇ ਰੋਕ ਲਾ ਕੇ ਰੱਖੀ ਪਿਛਲੇ ਸਾਲ
ਕੰਟਰੋਲ ਕਰਕੇ
ਰੱਖਿਆ ਉਹਨਾਂ ਨੇ 20,000 ਤੋਂ, ਮਤਲਬ 20,000 ਦਾ ਫਰਕ ਸੀਗਾ, 90,000 ਦੇ ਕਰੀਬ ਨਹੀਂ ਜਾਣ ਦਿੱਤਾ ਉਹਨਾਂ ਨੇ, ਨੀਅਰਲੀ 20,000 ਘੱਟ ਬੰਦੇ ਨੂੰ ਵੀਜ਼ਾ ਦਿੱਤਾ ਗਿਆ। ਤੇ ਈਵਨ ਕਿ ਜਿਹੜੀਆਂ ਪਾਰਟਨਰ ਵੀਜ਼ਾ ਦੀਆਂ ਐਪਲੀਕੇਸ਼ਨ ਜਾਂ ਫੈਮਿਲੀ ਵੀਜ਼ਾ ਦੀਆਂ ਐਪਲੀਕੇਸ਼ਨ ਨੇ ਉਹਨਾਂ ਤੇ ਵੀ ਉਹਨਾਂ ਨੇ ਕੰਟਰੋਲ ਰੱਖਿਆ। ਤੇ ਮਤਲਬ ਕਿ ਸਾਰਾ ਕੁਝ ਉਹਨਾਂ ਦੇ, ਈਵਨ ਕਿ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇਖੋ ਤੁਸੀਂ, ਉਹਨਾਂ ਨੇ ਕਿੰਨਾ ਰੋਕ ਲਗਾ ਕੇ ਰੱਖੀ।
ਬਿਲਕੁਲ,
ਹੁਣ ਉਹਨਾਂ ਦਾ ਕਿੰਨਾ ਪਾਈਲ ਅਪ ਹੋਇਆ ਪਿਆ, ਬਿਕੋਜ਼ ਜਿਹੜੇ ਉਹਨਾਂ ਨੇ ਚੇਂਜਸ ਕੀਤੇ ਸੀ ਉਦੋਂ ਬਿਲਕੁਲ ਹੀ ਡੈਡ ਸੀਗਾ ਕੰਮ ਸਿਟੀਜ਼ਨਸ਼ਿਪ ਐਪਲੀਕੇਸ਼ਨ, ਉਦੋਂ ਉਹਨਾਂ ਨੇ ਬਿਲਕੁਲ ਹੀ ਪ੍ਰੋਸੈਸਿੰਗ ਰੋਕੀ ਰੱਖੀ। ਹੁਣ ਸਿਟੀਜ਼ਨਸ਼ਿਪ ਦੇ ਐਪਲੀਕੇਸ਼ਨ ਦਾ ਅੱਜ ਵੀ ਨਿਊਜ਼ ਚ ਸੀਗਾ ਕਿ ਮੋਰ ਸਟਾਫ ਸਟਾਫਿੰਗ ਨੰਬਰ ਇਨਕਰੀਜ਼ ਕਰਕੇ ਉਹਨਾਂ ਬੈਕਲੌਗ ਨੂੰ ਕੱਢਣ ਦੀ ਉਹ ਕੋਸ਼ਿਸ਼ ਕਰਨਗੇ
ਜੀ।
ਹੁਣ ਅਸੀਂ ਇਹੀ ਐਂਟੀਸਪੇਟ ਕਰ ਰਹੇ ਹਾਂ ਵੀ ਜੇ ਉਹ ਨਹੀਂ, ਹਜੇ ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ ਕੁਛ ਵੀ ਚੇਂਜਿਸ ਨਹੀਂ ਆਉਂਦਾ ਹੈਗਾ ਕਿ ਦੁਬਾਰਾ ਉਹ ਚੈਲੰਜ ਨਹੀਂ ਕਰਦੇ, ਤਾਂ ਮੋਸਟ ਪ੍ਰੋਬੇਬਲੀ ਐਵਰੀਥਿੰਗ ਰਿਲੀਜ਼, ਤੇ ਜਿਹੜੇ ਨੰਬਰ ਥੋੜੇ ਜੇ ਵਧਣਗੇ
ਜੀ,
ਐਪਲੀਕੇਸ਼ਨ ਦੀ ਪ੍ਰੋਸੈਸਿੰਗ ਥੋੜੀ ਫਾਸਟ ਹੋਣੀ ਚਾਹੀਦੀ ਹੈ ਹੋਪਫੁਲੀ। ਅਸੀਂ ਇਹੀ ਮਤਲਬ ਕਿ ਉਹ ਕਰ ਰਹੇ ਹਾਂ ਕਿ ਹੱਥ ਸੋਚ ਕੇ ਕੀਪਿੰਗ ਆਰ ਫਿੰਗਰਸ ਕ੍ਰੌਸਡ ਕਿ ਐਵਰੀਥਿੰਗ ਸਟੇਜ਼ ਗੁੱਡ।
ਸਾਡੇ ਨਾਲ ਕੁਛ ਦੋਸਤ ਜਿਹੜੇ ਇਸ ਵੇਲੇ ਉਹ ਵੀ ਆਪਣੇ ਸਵਾਲਾਂ ਦੇ ਨਾਲ ਬਣੇ ਹੋਏ, ਅਸੀਂ ਉਹਨਾਂ ਦੇ ਸਵਾਲ ਵੀ ਨਾਲ
ਲੈਣੇ ਹਨ, ਕਿਉਂਕਿ ਅੱਜ ਆਪਾਂ ਜਲਦੀ ਵੀ ਫਿਨਿਸ਼ ਕਰਨਾ ਹੈ ਤੇ ਆਪਾਂ ਸਵਾਲ ਜਿਹੜੇ ਨੇ ਉਹ ਹੁਣੇ ਤੋਂ ਲੈਣੇ ਸ਼ੁਰੂ ਕਰ ਸਕਦੇ ਹਾਂ
ਜੀ। ਬਿਲਕੁਲ, ਅਮਨ ਬਸਰਾ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ।
ਸਤਿ ਸ੍ਰੀ ਅਕਾਲ ਅਮਨ ਜੀ।
ਜੀ ਕਹਿੰਦੇ ਮੇਰੀ ਵਾਈਫ ਨੇ MPA ਕੀਤੀ ਹੈ ਅਕਾਊਂਟਿੰਗ ਦੀ, ਅਸੀਂ ਮੈਲਬਰਨ ਚ ਰਹਿ ਕੇ PR ਅਪਲਾਈ ਕਰ ਸਕਦੇ ਹਾਂ ਜਾਂ ਅਸੀਂ ਮੂਵ ਕਰੀਏ, ਦੱਸ ਸਕਦੇ ਹੋ ਪਲੀਜ਼? ਮੈਂ ਲੱਗਦਾ ਪਿਛਲਾ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲ ਕੀਤੀ ਸੀ, ਪਰ ਇਹਨਾਂ ਦੇ ਕੇਸ ਚ ਕੀ ਕਹਿਣਾ ਚਾਹੁੰਦੇ?
ਬਿਲਕੁਲ ਅਮਨ ਬਸਰਾ ਜੀ, ਦੇਖੋ ਜੀ, ਜੇ ਤਾਂ ਤੁਸੀਂ PR ਦੀ ਗੱਲ ਕਰਦੇ ਹੋ ਤੇ ਵਾਈਫ ਕੋਲ ਐਕਸਪੀਰੀਅੰਸ ਹੈ, ਜਿਵੇਂ ਹੁਣੇ ਹੁਣੇ ਅਸੀਂ ਉਰਾਨਾ ਦੀ ਗੱਲ ਕੀਤੀ ਹੈ, ਜੇ 6 months ਦਾ ਐਕਸਪੀਰੀਅੰਸ ਹੈ 7 bands ਨੇ ਤੇ ਤੁਸੀਂ ਉਰਾਨਾ ਮੂਵ ਹੋ ਸਕਦੇ ਹੋ, ਤਾਂ ਇਟਸ ਅ ਗੁੱਡ ਓਪਰਚੁਨਿਟੀ, ਜਸਟ ਡੂ ਇਟ ਐਜ਼ ਸੂਨ ਐਜ਼ ਪੋਸੀਬਲ, ਕਿਉਂਕਿ ਹਜੇ ਵੀ ਉਰਾਨਾ ਓਪਨ ਹੈ, ਤੁਸੀਂ ਕਰ ਸਕਦੇ ਹੋ ਉੱਥੇ ਮੂਵ, ਤੇ ਤੁਹਾਡੇ ਕੋਲ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਕਹੀਆਂ ਨੇ ਹੈਗੀਆਂ ਨੇ, ਤੁਸੀਂ ਐਲੀਜੀਬਿਲਟੀ ਮੀਟ ਕਰ ਸਕਦੇ ਹੋ, ਤਾਂ ਅਕਾਊਂਟੈਂਟਸ ਲਈ ਆਈ ਥਿੰਕ ਇਹ ਬੈਸਟ ਆਪਸ਼ਨ ਹੋ ਸਕਦੀ ਹੈ, ਜਿਹੜੀ ਫਾਸਟੈਸਟ ਤਰੀਕੇ ਨਾਲ ਤੁਸੀਂ 489 ਵੀਜ਼ਾ ਪਾ ਸਕਦੇ ਹੋ
ਜੀ। ਅੱਛਾ, ਜਿਹੜਾ ਅਗਲਾ ਸਵਾਲ ਹੈ ਸਾਡੇ ਤੱਕ ਪਹੁੰਚਿਆ ਲਲਿਤਾ ਚਾਵਲਾ ਹੋਰਾਂ ਦਾ, ਕਹਿੰਦੇ ਮੈਮ ਵਨ ਆਸਕ ਅਬਾਊਟ ਤਸਮੈਨੀਆ 190 ਵੀਜ਼ਾ, ਰੂਮਰਸ ਆਰ ਕਮਿੰਗ ਦੈਟ ਨੋ ਵਨ ਇਜ਼ ਗੈਟਿੰਗ 190, now they are just giving 489, can you please give me more information which is true?
Lalita ji, dekho ji, is state the policy hundi hai, because 190 visa is a direct PR, tusi PR leke basically todi ethical and moral obligation hundi hai ki tusi utthe rehna hai origin ch, vaise tonu origin rok nahi sakda hega by law, ਪਰ ਹੁਣ ਓਬਵੀਅਸਲੀ ਰੀਜਨਸ ਥੋੜੇ ਜੇ ਕਹਿ ਲਓ ਕਿ ਸਖਤ ਹੋ ਗਏ ਨੇ, ਕਿਉਂਕਿ ਐਪਲੀਕੇਸ਼ਨ ਬਹੁਤ ਜ਼ਿਆਦਾ ਨੇ ਉਹਨਾਂ ਕੋਲ, ਤੇ ਜਦੋਂ ਵੀ ਸਪਲਾਈ ਵੱਧਦੀ ਹੈ ਤੁਹਾਡੀਆਂ ਐਪਲੀਕੇਸ਼ਨ ਦੀ ਕੁਆਲਿਟੀ ਵਧਣੀ ਹੁੰਦੀ ਹੈ। ਹੁਣ ਜੇ ਆਪਾਂ ਉਸ ਡਿਮਾਂਡ ਐਂਡ ਸਪਲਾਈ ਦੀ ਗੱਲ ਕਰੀਏ, ਤਾਂ ਹੁਣ ਉਹਨਾਂ ਦੀ ਮਰਜ਼ੀ ਹੈ ਕਿ 190 ਦੇਣਾ ਹੈ ਕਿ 489। ਇਹ ਸਾਊਥ ਆਸਟ੍ਰੇਲੀਆ ਮੇਰੇ ਮੂੰਹ ਚੋਂ ਨਿਕਲ ਗਿਆ, ਨਾਰਦਰਨ ਟੈਰੀਟਰੀ ਦਾ ਵੀ ਇਹੀ ਰੁੱਖ ਹੈ, ਜੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਐਪਲੀਕੈਂਟ ਨੂੰ ਅਸੀਂ 190 ਨਹੀਂ ਦੇਣਾ, 489 ਦੇਣਾ, ਦੇ ਡੂ ਇਟ
ਜੀ,
ਤੇ ਇਹ ਪ੍ਰੈਕਟੀਕਲੀ ਪੋਸੀਬਲ ਹੈ। ਹਾਂਜੀ ਬਿਲਕੁਲ ਜੀ, ਜੇ ਤੁਹਾਨੂੰ ਇਹ, ਤੁਸੀਂ ਰਿਊਮਰਸ ਨਹੀਂ ਹੋ ਸਕਦੀਆਂ, ਇਹ ਇਟ ਇਜ਼ ਪੋਸੀਬਲ ਕਿ ਤੁਹਾਨੂੰ ਵੀ ਉਹ 190 ਦੀ ਬਜਾਏ 489 ਦੇ ਰਹੇ ਨੇ
ਜੀ। ਬਿਲਕੁਲ ਜੀ। ਅੱਗੇ ਅਮਰ ਸੰਧੂ, ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਵਿਲ ਬੀ ਏਬਲ ਟੂ ਸਕੋਰ 80 ਪੁਆਇੰਟਸ ਬਾਈ ਜਨਵਰੀ 2019, ਮਾਈ ਵੀਜ਼ਾ ਐਕਸਪਾਇਰਸ ਇਨ ਮਈ 2019, ਐਨੀ ਚਾਂਸ ਟੂ ਗੈਟ ਇਨਵੀਟੇਸ਼ਨ ਐਜ ਐਨ ਅਕਾਊਂਟੈਂਟ?
ਅਮਨ ਸੰਧੂ ਜੀ, ਅਕਾਊਂਟੈਂਟ ਜੀ, ਦੇਖੋ ਜੀ, ਇੱਥੇ ਮੈਂ ਥੋੜੀ ਇੱਕ ਹੋਰ ਮੇਜਰ ਇੱਥੇ ਚੀਜ਼ ਦੱਸ ਦੇਵਾਂ ਕਿ ਜਿਹੜੀ ਆਕੂਪੇਸ਼ਨ ਸੀਲਿੰਗ ਡਿਪਾਰਟਮੈਂਟ ਨੇ ਰਿਲੀਜ਼ ਕੀਤੀ ਸੀ, ਉਹ ਐਕਚੁਅਲ ਆਕੂਪੇਸ਼ਨ ਸੀਲਿੰਗ ਨਹੀਂ ਹੈ, ਡਿਪਾਰਟਮੈਂਟ ਨੇ ਚੀਜ਼ ਕਲੈਰੀਫਾਈ ਕੀਤੀ, ਉਹਨਾਂ ਨੇ ਕਿਹਾ ਹੈ ਕਿ ਇਟਸ ਜਸਟ ਟੈਂਪਰੇਰੀਲੀ ਹੈ, ਈਵਨ ਦੋ ਉਹ ਰਿਫਲੈਕਟ ਕਰ ਰਹੀ ਹੈ ਸਾਰਾ ਕੁਛ, ਉਹਦੇ ਵਿੱਚ ਨੰਬਰਸ ਸ਼ੋ ਹੋ ਰਹੇ ਨੇ, ਬਟ ਡਿਪਾਰਟਮੈਂਟ ਉਹਨੂੰ ਕਿਸੇ ਵੀ ਟਾਈਮ ਚੇਂਜ ਕਰ ਸਕਦਾ ਹੈ, ਜੇ ਉਹ ਕਿਸੇ ਵੀ ਟਾਈਮ ਚੇਂਜ ਹੁੰਦੀ ਹੈ ਤੇ ਅਕਾਊਂਟੈਂਟਸ ਦਾ ਕੀ ਬਣੇਗਾ, ਵੀ ਡੋਂਟ ਨੋ। ਸੋ ਆਪਾਂ ਜਨਵਰੀ ਤੱਕ, ਕਿਉਂਕਿ ਹਜੇ ਅਗਸਤ ਚੱਲ ਰਹੀ ਹੈ, 80 ਤੇ ਇਨਵੀਟੇਸ਼ਨ ਆਏਗਾ ਕਿ ਨਹੀਂ ਆਏਗਾ, ਇਸ ਚੀਜ਼ ਬਾਰੇ ਜੀ ਬਹੁਤ ਮੁਸ਼ਕਿਲ ਹੈ ਕਮੈਂਟ ਕਰਨਾ, ਪਰ ਕਿਉਂਕਿ ਜਿਹੜਾ ਡਿਪਾਰਟਮੈਂਟ ਹੈ ਉਹਦਾ ਜਿਹੜੀ ਇਨਵੀਟੇਸ਼ਨ ਰਾਊਂਡਸ ਦਾ ਨੰਬਰਸ ਨੇ ਉਹ ਵੀ ਬੜੇ ਇਨਕਨਸਿਸਟੈਂਟ ਨੇ, ਵੀ ਤੁਹਾਨੂੰ ਕੋਈ ਅਸੀਂ ਉਹ ਡਾਟਾ ਤੋਂ ਕੁਛ ਅਨਾਲਿਸਿਸ ਕਰਕੇ ਦੱਸ ਦਈਏ, ਕਿਉਂਕਿ ਜੋ ਕੰਸਿਸਟੈਂਟ ਹੋਣ ਤਾਂ ਆਪਾਂ ਕੈਲਕੂਲੇਸ਼ਨ ਜਿਹੜੀਆਂ ਨੇ ਉਹ ਕਰ ਸਕਦੇ ਹੁੰਦੇ ਆ, ਬਟ ਕਿਉਂਕਿ ਉਹ ਕੰਸਿਸਟੈਂਟ ਨਹੀਂ ਹੈਗਾ ਇਸ ਲਈ ਤੁਹਾਨੂੰ ਕੰਸਿਸਟੈਂਟ ਜਵਾਬ ਨਹੀਂ ਮਿਲ ਸਕਦਾ। ਇਸ ਲਈ 80 ਤੱਕ ਤੁਸੀਂ ਹੋਪਫੁਲੀ ਕੀਪ ਯੋਰ ਫਿੰਗਰ ਕ੍ਰੋਸਡ ਕਿ 80 ਤੇ ਅਕਾਊਂਟੈਂਟਸ ਉਸ ਤੱਕ ਉਦੋਂ ਤੱਕ MLTSSL ਤੇ ਹੈ ਐਂਡ ਐਵਰੀਥਿੰਗ ਸਟੇਜ ਦ ਸੇਮ, ਤੇ ਤੁਹਾਨੂੰ ਮੇਰੇ ਹਿਸਾਬ ਨਾਲ ਆ ਜਾਣਾ ਚਾਹੀਦਾ ਇਨਵੀਟੇਸ਼ਨ, ਬਟ ਅਗੇਨ ਇਸ ਚੀਜ਼ ਦੀ ਗਾਰੰਟੀ ਲੈਣੀ ਜੀ ਬੜੀ ਮੁਸ਼ਕਿਲ ਹੈ
ਜੀ। ਅੱਗੇ ਮਨਦੀਪ ਸਿੰਘ ਰੰਧਾਵਾ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਦੋਵਾਂ ਨੂੰ।
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ। ਕਹਿੰਦੇ ਜੀ ਪਲੀਜ਼ ਪ੍ਰੋਗਰਾਮ ਪੋਡਕਾਸਟ ਤੇ ਵੀ ਅਪਲੋਡ ਕਰ ਦਿਓ ਜੀ। ਕੋਸ਼ਿਸ਼ ਕਰਾਂਗੇ ਕਿ ਪੋਡਕਾਸਟ ਤੇ ਵੀ ਪ੍ਰੋਗਰਾਮ ਤੁਸੀਂ ਸੁਣ ਸਕੋ, ਪਰ ਤੁਹਾਨੂੰ ਦੱਸਦੀ ਜਾਈਏ ਕਿ ਫੇਸਬੁੱਕ ਪੇਜ ਤੇ ਵੀ ਅਸੀਂ ਲਾਈਵ ਹੁੰਦੇ ਹਾਂ, ਔਰ ਉਹ ਫੇਸਬੁੱਕ ਵਾਲੀ ਜਿਹੜੀ ਰਿਕਾਰਡਿੰਗ ਇਸ ਵੇਲੇ ਲਾਈਵ ਹੋ ਰਹੀ ਹੈ ਉਹ ਤੁਸੀਂ ਪ੍ਰੋਗਰਾਮ ਬਾਅਦ ਵਿੱਚ ਸੁਣ ਸਕਦੇ ਹੋ। ਸੋ ਮਨਦੀਪ ਜੀ, ਜੇਕਰ ਪੋਡਕਾਸਟ ਤੁਹਾਨੂੰ ਨਹੀਂ ਮਿਲਿਆ ਜਲਦੀ ਤਾਂ ਤੁਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਜਾ ਕੇ ਇਹ ਜਿਹੜੀ ਵੀਡੀਓ ਹੈ ਦੁਬਾਰਾ ਸੁਣ ਸਕਦੇ ਹੋ। ਧੰਨਵਾਦ ਤੁਹਾਡਾ। ਤੇ ਅੱਗੇ ਸਾਡੇ ਨਾਲ ਸਵਾਲ ਕਰ ਰਹੇ ਨੇ ਜੀ ਅਮਨਦੀਪ ਧਾਲੀਵਾਲ, ਇਹ ਪੁੱਛ ਰਹੇ ਨੇ ਕਹਿੰਦੇ ਟੀਚਿੰਗ ਦੀ ਸਕਿੱਲ ਅਸੈਸਮੈਂਟ ਲਈ ਕੀ ਚਾਹੀਦਾ ਜੀ।
ਅਮਨਦੀਪ ਧਾਲੀਵਾਲ ਜੀ, ਟੀਚਿੰਗ ਦੀ ਸਕਿੱਲ ਅਸੈਸਮੈਂਟ ਲਈ ਜਾਂ ਤਾਂ ਤੁਹਾਡੀ ਆਸਟ੍ਰੇਲੀਅਨ ਐਜੂਕੇਸ਼ਨ ਹੋਵੇ, ਜੇ ਆਸਟ੍ਰੇਲੀਅਨ ਨਹੀਂ ਹੈ ਇੰਡੀਆ ਤੋਂ ਬੀਐਡ ਕੀਤੀ ਹੈ, 45 ਡੇਜ਼ ਦਾ ਟੀਚਿੰਗ ਪੀਰੀਅਡ ਹੁੰਦਾ ਜਿਹੜਾ ਤੁਹਾਨੂੰ ਸੁਪਰਵਾਈਜ਼ ਟੀਚਿੰਗ ਪ੍ਰੈਕਟਿਸ ਜਿਹਨੂੰ ਕਹਿ ਦਿੰਦੇ ਹਾਂ ਉਹ ਚਾਹੀਦੀ ਹੈ, ਤੇ 8877 ਬੈਂਡਸ ਇਨ ਆਇਲਸ ਅਕੈਡਮਿਕ ਓਨਲੀ ਚਾਹੀਦੇ ਨੇ ਜੀ। ਜੇ 8877 ਬੈਂਡਸ ਨਹੀਂ ਹੈਗੇ ਤਾਂ ਤੁਹਾਡੇ ਕੋਲ 4 ਸਾਲ ਦੀ ਸਟੱਡੀ ਚਾਹੀਦੀ ਹੈ ਆਸਟ੍ਰੇਲੀਆ ਵਿੱਚ, ਬੈਚਲਰ ਜਾਂ ਫਿਰ ਮਾਸਟਰਸ ਲੈਵਲ।
ਇਹਨਾਂ ਨੇ ਮੇਰਾ ਖਿਆਲ ਬੈਂਡਸ ਦੇ ਬਾਰੇ ਵੀ ਕੁਐਸਚਨ ਕੀਤਾ, ਕਹਿੰਦੇ
ਆਇਲਸ ਅਕੈਡਮਿਕ ਜੀ, ਪੀਟੀ ਨਹੀਂ ਚੱਲਦਾ
ਜੀ,
ਦੇ ਡੋਂਟ ਅਸੈਪਟ ਪੀਟੀ। 8877 bands in IELTS academic only. ਜੇ ਉਹ ਹੈਗੇ ਨੇ ਤਾਂ ਤੁਹਾਡੀ ਸਕਿੱਲ ਅਸੈਸਮੈਂਟ ਹੋ ਸਕਦੀ ਹੈ
ਜੀ। ਅੱਗੇ ਲਵਪ੍ਰੀਤ ਢਿੱਲੋਂ ਇਹ ਪੁੱਛ ਰਹੇ ਨੇ ਇਫ ਅਕਾਊਂਟੈਂਟਸ ਹੈਵ 75 ਪੁਆਇੰਟਸ ਵਟ ਆਰ ਦਾ ਚਾਂਸਿਸ ਟੂ ਅਪਲਾਈ ਫਾਰ PR?
ਬਹੁਤ ਡਿਮ ਚਾਂਸਿਸ ਨੇ ਜੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਲਾਸਟ 80 ਜਿਹੜੇ ਪੁਆਇੰਟਸ ਚੱਲ ਰਹੇ ਨੇ ਅਕਾਊਂਟੈਂਟਸ ਦੇ ਬਹੁਤ ਹੀ ਚੱਲ ਰਹੇ ਨੇ, ਅਪ੍ਰੈਲ ਤੋਂ ਚੱਲ ਅਪ੍ਰੈਲ ਨੀ ਸੋਰੀ ਇਹ ਸ਼ੁਰੂ ਹੋਏ ਨੇ ਦਸੰਬਰ 2017 ਤੋਂ, ਤੇ ਕਰੰਟਲੀ ਉਸ ਤੋਂ ਬਾਅਦ 80 ਤੇ ਹੀ ਸਟੇ ਕੀਤੇ ਨੇ, ਤੇ ਪਿਛਲੇ ਜਿਹੜਾ ਇਨਵੀਟੇਸ਼ਨ ਰਾਊਂਡ ਸੀ ਉਹ ਤੇ 85 ਗਏ ਸੀਗੇ। 75 ਤੇ ਜਿੱਥੋਂ ਦੇ ਬਹੁਤ ਘੱਟ ਚਾਂਸਿਸ ਨੇ, ਸਲਿਮ ਚਾਂਸਿਸ ਨੇ, ਬਟ ਮੈਂ ਇਹ ਨਹੀਂ ਕਹੂੰਗੀ ਕਿ ਨਹੀਂ ਆ ਸਕਦਾ, ਸਟਿਲ ਚਾਂਸਿਸ, ਬਟ ਅਗੇਨ ਇਟਸ ਅ ਨੰਬਰ ਗੇਮ, ਜੇ ਨੰਬਰ ਥੋੜੇ ਜਿਹੇ ਇਨਕਰੀਜ਼ ਕਰਦੀ ਹੈ ਡਿਪਾਰਟਮੈਂਟ ਦੈਨ ਗੁੱਡ ਚਾਂਸਿਸ ਨੇ ਕਿ ਆ ਸਕਦਾ, ਬਟ ਜੇ ਨੰਬਰ ਉਹੀ ਰਹਿੰਦੇ ਨੇ ਜਿਹੜੇ ਹੁਣ ਤੱਕ ਜਿਵੇਂ ਚੱਲ ਰਿਹਾ ਤਾਂ ਬਹੁਤ ਮੁਸ਼ਕਿਲ ਹੈ।
ਮੁਸ਼ਕਿਲ ਹੈ ਬਿਲਕੁਲ। ਅੱਗੇ ਗੁਰਪ੍ਰੀਤ ਸੈਣੀ ਜੀ ਇਹ ਪੁੱਛ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਨਾ, ਕਹਿੰਦੇ ਵਟ ਇਜ਼ ਸਟੇਟ ਨੋਮੀਨੇਸ਼ਨ ਵੇਟ ਟਾਈਮ ਫਾਰ ਸੋਸ਼ਲ ਵਰਕਰਸ 190 ਫਾਰ ਵਿਕਟੋਰੀਆ?
ਦੇਖੋ ਜੀ, ਜਿਹੜਾ ਵਿਕਟੋਰੀਆ ਦਾ ਪ੍ਰੋਸੈਸਿੰਗ ਟਾਈਮ ਹੈ ਉਹ 12 ਵੀਕਸ ਦਾ ਹੈ, ਵਿਕਟੋਰੀਆ 12 ਵੀਕਸ ਤੋਂ ਪਹਿਲਾਂ ਨਹੀਂ ਕਰਦੀ ਹੈਗੀ, ਅਪਰੋਕਸੀਮੇਟਲੀ 12 ਵੀਕਸ ਉਹ ਲੈ ਹੀ ਲੈਂਦੇ ਨੇ ਮੋਸਟਲੀ ਸਾਰੀਆਂ ਐਪਲੀਕੇਸ਼ਨ ਨੂੰ, ਜੇ ਤੁਸੀਂ ਲੌਂਚ ਕੀਤੀ ਨੂੰ ਤੁਹਾਨੂੰ 12 ਵੀਕਸ ਹੋ ਗਏ ਨੇ, ਦੈਨ ਯੂ ਸ਼ੁਡ ਟਰਾਈ ਟੂ ਕੰਟੈਕਟ ਦੈਮ, ਜੇ 12 ਵੀਕਸ ਅਜੇ ਨਹੀਂ ਹੋਏ ਜਸਟ ਵੇਟ
ਜੀ ਜੀ। ਸੋ ਅੱਗੇ ਮਨਦੀਪ ਢਿੱਲੋਂ ਜੁੜੇ ਨੇ ਤੇ ਪੁੱਛ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਮੈਮ, ਕਹਿੰਦੇ ਮੈਂ BSc ਬਾਇਓਟੈਕ ਕੀਤੀ ਹੈ ਐਂਡ BEd ਵੀ ਕੀਤੀ ਹੋਈ ਹੈ ਇਹਨਾਂ ਨੇ, ਐਂਡ ਆਈ ਹੈਵ 7 PTE ਸਕੋਰ, ਮੈਂ ਕਿਹੜੀ ਸਟੱਡੀ ਲੈ ਸਕਦੀ ਹਾਂ ਐਂਡ ਕਹਿੰਦੇ ਕਿਸ ਰੀਜਨ ਚ ਅਪਲਾਈ ਕਰੀਏ ਤਾਂ ਕਿ PR ਚ ਪ੍ਰੋਬਲਮ ਨਾ ਹੋਵੇ, ਸਪਾਊਸ ਕੇਸ ਕਹਿੰਦੇ ਲਗਾਉਣਾ
ਇੰਡੀਆ ਤੋਂ, ਆਈ ਥਿੰਕ ਇਹ ਸੋਚ ਰਹੇ ਨੇ ਸਪਾਊਸ ਕੇਸ ਦੀ। ਦੇਖੋ ਮਨਦੀਪ ਜੀ, ਤੁਹਾਨੂੰ ਤਾਂ ਕਿੰਨੇ ਸੋਰੀ ਇਹਨਾਂ ਨੇ ਬੈਂਡਸ ਕਿੰਨੇ ਗਏ ਆਪਣੇ PT ਚ?
7 ਜੀ ਜੀ
ਹਾਂਜੀ। ਦੇਖੋ ਤੁਹਾਡੇ ਬੈਂਡਸ ਵੀ ਅੱਛੇ ਨੇ, ਤੇ ਜੇ ਤੁਸੀਂ ਗੱਲ ਕਰਦੇ ਹੋ ਕਿ ਕਿੱਥੇ ਲਗਾਈਏ, ਫਸਟਲੀ ਵਿਲ ਹੈਵ ਟੂ ਚੈੱਕ ਕਿ ਤੁਹਾਡੇ ਬੈਕਗਰਾਉਂਡ ਨਾਲ ਰਿਲੇਟਡ ਕਿੱਥੇ ਕਿੱਥੇ ਕੋਰਸਿਸ ਅਵੇਲੇਬਲ ਨੇ, ਤੇ ਉਹਦੇ ਹਿਸਾਬ ਨਾਲ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਮੇਰਾ ਮੇਨ ਇਹ ਹੁੰਦਾ ਹੈ ਮੋਟਿਵ ਕਿ ਤੁਹਾਨੂੰ ਮੈਂ ਥੋੜਾ ਜਿਹਾ ਮੈਲਬਰਨ ਸਿਡਨੀ ਤੋਂ ਬਾਹਰ ਨੂੰ ਧੱਕਾ, ਕਿਉਂਕਿ ਓਬਵੀਅਸਲੀ ਮੈਲਬਰਨ ਸਿਡਨੀ ਵਿੱਚ PR ਦਾ ਬਹੁਤ ਮੁਸ਼ਕਿਲ ਦੌਰ ਚੱਲ ਰਿਹਾ ਹੈ ਇਸ ਟਾਈਮ ਤੇ, ਕਿਉਂਕਿ ਹਰ ਕੋਈ ਮੈਲਬਰਨ ਸਿਡਨੀ ਵਿੱਚ ਆ ਰਿਹਾ ਹੈ, ਤੇ ਜੇ ਤੁਸੀਂ ਆ ਹੀ ਰਹੇ ਹੋ ਆਸਟ੍ਰੇਲੀਆ ਤਾਂ ਕੋਸ਼ਿਸ਼ ਕਰਨੀ ਹੈ ਕਿ ਸਾਊਥ ਆਸਟ੍ਰੇਲੀਆ, ਟਾਸਮੇਨੀਆ, ਨਾਰਦਰਨ ਟੈਰੀਟਰੀ, ਇਹ 3 ਸਟੇਟਸ ਵਿੱਚ ਜਿਹੜੀਆਂ ਤੁਸੀਂ ਜੇ ਆਪਣੀ ਐਪਲੀਕੇਸ਼ਨ ਪਾਓ ਤਾਂ ਇਟ ਵਿਲ ਬੀ ਗੁੱਡ ਫਾਰ ਯੂ, ਕਿਉਂਕਿ ਇਹ ਜਿਹੜੀਆਂ ਸਟੇਟਸ ਨੇ ਦੇ ਆਰ ਗਿਵਿੰਗ ਸਪੈਸ਼ਲ ਬੈਨੀਫਿਟਸ ਫੋਰ ਦਾ ਗ੍ਰੈਜੂਏਟਸ, ਸੋ ਡੈਫੀਨੇਟਲੀ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਐਪਲੀਕੇਸ਼ਨ ਵਿੱਚ ਹੈਲਪ ਕਰੀਏ, ਤੁਹਾਡੇ ਲਈ ਬੈਟਰ ਕੋਰਸ ਜਾਂ ਬੈਟਰ ਥਾਂ ਲੱਭੀਏ, ਯੂ ਕੈਨ ਕੰਟੈਕਟ ਆਰ ਆਫਿਸ ਐਸ ਵੈਲ, ਸਾਡੇ ਇੰਡੀਆ ਵਾਲੇ ਨੰਬਰ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ
ਜੀ,
ਠੀਕ ਹੈ ਜੀ
ਜੀ।
ਤੇ ਤੁਸੀਂ ਡੈਫੀਨੇਟਲੀ ਜਿਵੇਂ ਬੀ ਐਡ ਕੀਤੀ ਹੋਈ ਹੈ, ਜਿਵੇਂ ਤੁਸੀਂ ਕੀ ਦੱਸਿਆ ਮਾਸਟਰ ਆਫ ਟੀਚਿੰਗ ਵਾਲੇ ਪਾਸੇ ਵੀ ਤੁਸੀਂ ਜਾ ਸਕਦੇ ਹੋ, ਵਿਚ ਵਿਲ ਲੀਡ ਯੂ ਟੂ ਡਾਇਰੈਕਟ ਪੀ ਆਰ, ਵਿਚ ਇਜ਼ ਅ ਵੈਰੀ ਗੁੱਡ ਆਪਸ਼ਨ, ਕਿਉਂਕਿ ਬਾਇਓਟੈਕਨੋਲੋਜੀ ਦਾ ਸਿੱਧਾ ਸਿੱਧਾ ਪੀ ਆਰ ਦਾ ਕੁਛ ਹੱਲ ਨਹੀਂ ਹੋ ਸਕਦਾ
ਜੀ ਜੀ।
ਸੋ ਡੈਫੀਨੇਟਲੀ ਜੇ ਤੁਸੀਂ ਥੋੜੀ ਜਿਹੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ ਜਾਂ ਕਿਸੇ ਵੀ ਹੋਰ ਮਾਈਗ੍ਰੇਸ਼ਨ ਕੰਸਲਟੈਂਟ ਦੇ ਜਿਹੜੇ ਥਰੂ ਕਰ ਰਹੇ ਹੋ ਤੁਸੀਂ, ਜਿਨ੍ਹਾਂ ਨੂੰ ਥੋੜੀ ਜਿਹੀ ਪੀ ਆਰ ਦੀ ਜਾਣਕਾਰੀ ਹੋਵੇ ਉਹਨਾਂ ਦੇ ਥਰੂ ਜੇ ਕਰੋ ਤਾਂ ਜ਼ਿਆਦਾ ਬੈਟਰ ਹੈ
ਜੀ।
ਕਿਉਂਕਿ ਮੋਸਟਲੀ ਜਿਹੜੇ ਇੰਡੀਆ ਤੋਂ ਅਸੀਂ ਕੇਸਿਸ ਦੇਖਦੇ ਹਾਂ, ਉੱਥੇ ਉਹਨਾਂ ਕੋਲ ਸਿਰਫ ਯੂਨੀਵਰਸਿਟੀਜ਼ ਦੀ ਜਾਂ ਫਿਰ ਉਹਨਾਂ ਦੇ ਐਡਮਿਸ਼ਨ ਤੱਕ ਦੀ ਹੀ ਉਹਨਾਂ ਕੋਲ ਨੌਲੇਜ ਹੁੰਦੀ ਹੈ
ਜੀ।
ਤੇ ਮੋਸਟਲੀ ਉਹ ਕਈ ਵਾਰ ਉਹ ਗਲਤ ਐਡਵਾਈਸ ਵੀ ਦਿੰਦੇ ਨੇ ਕਲਾਇੰਟਸ ਨੂੰ ਕਿ ਉਹਨਾਂ ਦਾ ਸਿੱਧਾ ਪੀ ਆਰ ਦਾ ਹੱਲ ਹੋ ਰਿਹਾ ਹੁੰਦਾ ਹੈ ਇੰਡੀਆ ਤੋਂ। ਤੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਦੇ ਮਾਈਗ੍ਰੇਸ਼ਨ ਕੰਸਲਟੈਂਟ ਨਾਲ ਜਾਂ ਤਾਂ ਤੁਸੀਂ ਕੰਟੈਕਟ ਕਰੋ ਜਾਂ ਫਿਰ ਜੇ ਉੱਥੇ ਵੀ ਕਰ ਰਹੇ ਹੋ ਐਟਲੀਸਟ ਮਾਈਗ੍ਰੇਸ਼ਨ ਦੀ ਥੋੜੀ ਜਿਹੀ ਨੌਲੇਜ ਹੋਵੇ ਇੱਥੇ ਪੀ ਆਰ ਦੇ, ਤਾਂ ਉਹਦੇ ਨਾਲ ਤੁਹਾਨੂੰ ਅੱਛੀ ਐਡਵਾਈਸ ਕਰ ਸਕਦੇ ਨੇ ਜੀ।
ਜੀ ਸੰਬੰਧਿਤ ਤੁਸੀਂ ਜੇਕਰ ਆਫਿਸ ਦੇ ਵਿੱਚ ਕਾਲ ਕਰਕੇ ਸਲਾਹ ਲੈਣੀ ਚਾਹੁੰਦੇ ਹੋਵੋ ਆਪਣੇ ਕੇਸ ਸੰਬੰਧ ਵਿੱਚ, ਤੁਸੀਂ ਕਾਲ ਕਰ ਸਕਦੇ ਹੋ 03-90-777-3100 ਤੇ। ਸੁਪ੍ਰਭਜੀਤ ਕੌਰ ਹੋਰਾਂ ਦੇ ਨਾਲ ਜਾਂ ਸੰਦੀਪ ਸਿੰਘ ਹੋਰਾਂ ਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਹੋਏਗੀ, ਜਿਹਦੇ ਰਾਹੀਂ ਤੁਸੀਂ ਆਪਣੇ ਕੇਸ ਦੇ ਬਾਬਤ ਹੋਰ ਵਧੇਰੇ ਜਾਣਕਾਰੀ ਜਿਹੜੀ ਡਿਟੇਲ ਚ ਲੈ ਸਕੋਗੇ। ਧੰਨਵਾਦ। ਹਰਪਾਲ ਗਿੱਲ ਅੱਗੇ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ।
ਸਤਿ ਸ਼੍ਰੀ ਅਕਾਲ ਜੀ।
ਕਹਿੰਦੇ ਹਾਊ ਲੌਂਗ ਇਟ ਵਿਲ ਟੇਕ ਟੂ ਗੈਟ ਇਨਵੀਟੇਸ਼ਨ ਇਨ ਸਿਕਿਉਰਿਟੀ ਸਪੈਸ਼ਲਿਸਟ EOI effect date 19 June 2018
ਦੀ। ਇਹਨਾਂ ਨੇ ਪੁਆਇੰਟਸ ਨਹੀਂ ਲਿਖੇ ਨਾ ਜੀ?
ਨਹੀਂ।
ਦੇਖੋ ਜੀ, ਜੇ ਪੁਆਇੰਟਸ ਲਿਖ ਦੋਗੇ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਾਂਗੀ ਕਿ ਕਿੰਨਾ ਟਾਈਮ ਲੱਗ ਸਕਦਾ ਹੈ। ਵੈਸੇ ਮੋਸਟਲੀ 70 ਤੇ ਇਨਵੀਟੇਸ਼ਨ ਆਉਣੇ ਸ਼ੁਰੂ ਹੋ ਗਏ ਨੇ, ਜੇ ਤੁਸੀਂ ਜਿਨ੍ਹਾਂ ਨੇ ਮਾਰਚ ਵਿੱਚ ਲਗਾਈ ਸੀਗੀ ਐਜ਼ ਏ ICT ਸਿਕਿਉਰਿਟੀ ਸਪੈਸ਼ਲਿਸਟ, ਜੇ 75 ਨੇ ਤਾਂ ਸਟ੍ਰੇਟ ਅਵੇ ਇਨਵੀਟੇਸ਼ਨ ਆ ਸਕਦਾ ਜੀ ਨੈਕਸਟ ਇਨਵੀਟੇਸ਼ਨ ਰਾਊਂਡ ਦੇ ਵਿੱਚ
ਜੀ। ਅੱਗੇ ਪਰਮਿੰਦਰ ਕੌਰ ਪੁੱਛ ਰਹੇ ਨੇ, ਕਹਿੰਦੇ ਫਾਰ ਟੀਚਿੰਗ ਆਇਲਟਸ ਇਜ਼ ਇਕੁਇਵਲੈਂਟ ਟੂ PTE ਔਰ ਨਾਟ? ਮੈਨੂੰ ਲੱਗਦਾ ਆਪਾਂ ਪਹਿਲਾਂ ਹੀ ਗੱਲ
ਜੀ ਜਵਾਬ ਦਿੱਤਾ ਹੈ ਜੀ, ਸਿਰਫ ਆਇਲਟਸ ਅਕੈਡਮਿਕ ਹੀ ਅਸੈਪਟੇਬਲ ਹੈ।
ਅੱਛਾ, ਅੱਗੇ ਰਿਪਨਦੀਪ ਇਹ ਪੁੱਛ ਰਹੇ ਨੇ, ਕਹਿੰਦੇ ਹਾਏ ਮੈਮ, ਹਾਊ ਮਚ ਚਾਂਸ ਟੂ ਗੈਟ 186 ਵੀਜ਼ਾ ਐਜ਼ ਰੈਸਟੋਰੈਂਟ ਮੈਨੇਜਰ? ਆਈ ਅਪਲਾਈਡ ਇਨ ਐਂਡ ਆਫ ਫੈਬ 2018, ਆਈ ਕੰਪਲੀਟਡ ਬੈਚਲਰ ਆਫ ਬਿਜ਼ਨਸ, ਐਨੀ ਅਦਰ ਆਪਸ਼ਨ?
186 ਲਿਖਿਆ ਜੀ ਇਹਨਾਂ ਨੇ,
186।
ਰਿਪਨਦੀਪ ਜੀ, ਤੁਹਾਡਾ ਕੁਐਸਚਨ ਮੈਨੂੰ ਕਲੀਅਰ ਨਹੀਂ ਹੋ ਪਾਇਆ। 186 ਰੈਸਟੋਰੈਂਟ ਮੈਨੇਜਰ, ਜੇ ਤਾਂ ਤੁਸੀਂ 186 TRT ਦੀ ਗੱਲ ਕਰ ਰਹੇ ਹੋ, 457 ਤੁਹਾਡਾ ਪੀਰੀਅਡ ਜਿਹੜਾ ਸਮੂਥਲੀ ਨਿਕਲਿਆ ਹੈ, ਤੁਹਾਡੇ ਬਿਜ਼ਨਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਤਾਂ ਤੁਹਾਡਾ 186 ਆਉਣਾ ਚਾਹੀਦਾ ਹੈ। ਠੀਕ ਹੈ ਜੀ, 186 ਡਾਇਰੈਕਟ ਐਂਟਰੀ ਦੀ ਵੀ ਗੱਲ ਕਰ ਰਹੇ ਹੋ, ਇਟਸ ਆਲ ਅਬਾਊਟ ਦ ਬਿਜ਼ਨਸ, ਕਿਉਂਕਿ ਫਸਟ ਸਟੇਜ ਬਿਜ਼ਨਸ ਦੀ ਕਲੀਅਰ ਹੋਏਗੀ ਤਾਂ ਤੁਹਾਡਾ ਵੀਜ਼ਾ ਐਪਲੀਕੇਸ਼ਨ ਚੱਕੀ ਜਾਏਗੀ
ਜੀ।
ਜੇ ਬਿਜ਼ਨਸ ਦੀ ਸਟੇਜ ਕਲੀਅਰ ਨਹੀਂ ਹੁੰਦੀ, ਤੁਹਾਡੀ ਵੀਜ਼ਾ ਐਪਲੀਕੇਸ਼ਨ ਵੱਲ ਦੇਖਿਆ ਵੀ ਨਹੀਂ ਜਾਂਦਾ। ਠੀਕ ਹੈ ਜੀ, ਬਟ ਅਗੇਨ ਤੁਸੀਂ ਥੋੜਾ ਜਿਹਾ ਕੁਐਸਚਨ ਆਪਣਾ ਕਲੀਅਰ ਨਹੀਂ ਕੀਤਾ ਜੀ।
ਜੀ
ਹਾਂਜੀ,
ਅੱਗੇ ਸਾਡੇ ਨਾਲ ਕਿਰਤ ਮਨਜੀਤ ਜੀ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਪਲੀਜ਼ ਲੈਟ ਮੀ ਨੋ 309 ਵੀਜ਼ਾ ਪ੍ਰੋਸੈਸਿੰਗ ਟਾਈਮ।
ਕਿਰਤ ਮਨਜੀਤ ਜੀ, 309 ਪ੍ਰੋਸੈਸਿੰਗ ਜਿਹੜਾ ਟਾਈਮ ਹੈ, 12-18 ਮੰਥਸ ਲੱਗ ਰਹੇ ਨੇ ਜੀ। ਤੁਸੀਂ ਯੂ ਕੈਨ ਚੈੱਕ ਔਨ ਵੈਬਸਾਈਟ ਐਸ ਵੈਲ, ਜੇ ਸਬ ਕਲਾਸ 309 ਕਰਕੇ ਤੁਸੀਂ ਸਰਚ ਕਰਦੇ ਹੋ ਹੋਮ ਅਫੇਅਰਸ ਦੀ ਵੈਬਸਾਈਟ ਤੇ, ਹਰੇਕ ਵੀਜ਼ਾ ਦੇ ਮੋਸਟਲੀ ਉਹ ਪ੍ਰੋਸੈਸਿੰਗ ਟਾਈਮਸ ਪਬਲਿਸ਼ ਕਰਦੇ ਨੇ। ਮੈਂ ਉਹਨਾਂ ਨੇ ਹਜੇ ਵੀ ਕੀਤਾ ਹੋਇਆ ਹੈ, ਬਟ ਸੋਰੀ ਮੈਂ 18 ਮਹੀਨੇ ਕਹਿ ਰਹੀ ਸੀ, ਬਟ ਇਟਸ ਗੋਨ ਬਿਯੋਂਡ 18 ਮੰਥਸ ਨਾਉ। 75% ਆਫ ਦ ਐਪਲੀਕੇਸ਼ਨਸ ਵਿਦ ਇਨ 21 ਮੰਥਸ ਤੇ 90% 26 ਮੰਥਸ। ਬਟ ਹੈਵਿੰਗ ਸੈਡ ਦੈਟ, ਸਾਡੇ 309 ਦੇ ਜਿਹੜੇ ਕੁਛ ਵੀਜ਼ਾਜ਼ ਨੇ, ਇਹ ਜਿਹੜੀ ਪ੍ਰੋਸੈਸਿੰਗ ਟਾਈਮ ਤੇ ਨਾ ਜਾਓ, ਇਟ ਡਿਪੈਂਡਸ ਔਨ ਯੂਰ ਕੇਸ ਐਸ ਵੈਲ
ਜੀ।
ਸਾਡੇ ਕੇਸਿਸ ਇਹੋ ਜਿਹੇ ਵੀ ਨੇ ਜਿਹੜੇ 6 ਮਹੀਨਾ ਚ ਵੀ ਵੀਜ਼ਾਜ਼ ਆਏ ਨੇ, ਬਿਕੋਜ਼ ਇਟ ਡਿਪੈਂਡਸ ਔਨ ਦ ਐਪਲੀਕੇਸ਼ਨ
ਜੀ।
ਜਿੰਨਾ ਕੁ ਉਹਦਾ ਰਿਸਕ ਜ਼ਿਆਦਾ ਹੈ ਐਪਲੀਕੇਸ਼ਨ ਵਿੱਚ, ਉਹਨਾਂ ਡਿਪਾਰਟਮੈਂਟ ਜ਼ਿਆਦਾ ਟਾਈਮ ਲੈਂਦੀ ਹੈ, ਤੇ ਉਹ ਡਿਸੀਜਨ ਰੈਡੀ ਹੈ ਤਾਂ ਉਹ ਜਲਦੀ ਉਹਦਾ ਡਿਸੀਜਨ ਦੇ ਦਿੰਦੇ ਨੇ, ਖਾਸ ਕਰਕੇ ਆਫਸ਼ੋਰ ਐਪਲੀਕੇਸ਼ਨ ਦਾ, ਬਿਕੋਜ਼ ਇਟਸ ਐਨ ਆਫਸ਼ੋਰ ਐਪਲੀਕੇਸ਼ਨ। ਵੈਸੇ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਇੰਨਾ ਚੱਲ ਰਿਹਾ ਜੀ।
ਜੀ, ਅੱਗੇ ਯੁੱਧਵੀਰ ਸਿੰਘ ਬਣੇ ਹੋਏ ਆ ਸਾਡੇ ਨਾਲ, ਕਹਿੰਦੇ ਮੈਮ ਇਟਸ ਬੀਨ ਓਵਰ ਅ ਮੰਥ ਦੈਟ ਆਈ ਹੈਡ ਅਪਲਾਈਡ ਫਾਰ ਵਿਕਟੋਰੀਆ, ਡਿਡਨਟ ਗੈਟ ਐਨੀ ਇਨਵੀਟੇਸ਼ਨ, ਸ਼ੁਡ ਆਈ ਨੀਡ ਟੂ ਚੇਂਜ ਮਾਈ EOI ਪ੍ਰੈਫਰੈਂਸ ਐਜ਼ ਨਿਊ ਸਾਊਥ ਵੇਲਜ਼ ਔਰ ਵੇਟ?
ਯੁੱਧਵੀਰ ਸਿੰਘ
ਨਾਲ ਇਹਨਾਂ ਨੇ ਇੱਕ ਹੋਰ ਸਵਾਲ ਕੀਤਾ, 170 ਵਿਦ ਸਟੇਟ ਸਪੋਂਸਰ, ਸਿਵਲ ਇੰਜੀਨੀਅਰ ਵਿਦ 7.5 ਈਚ, ਇਹਨਾਂ ਨੇ ਆਪਣਾ ਦੱਸਿਆ।
ਯੁੱਧਵੀਰ ਜੀ, ਆਈ ਬਿਲੀਵ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਪੈਨਿਕ ਮੋਡ ਚ ਜਾ ਰਹੇ ਹੋ, ਵਿਕਟੋਰੀਆ ਦੀ ਨਹੀਂ ਵੇਟ ਕਰ ਸਕਦੇ ਤੇ ਹਜੇ ਤੱਕ ਉਹਨਾਂ ਨੇ ਤੁਹਾਨੂੰ ਨਹੀਂ ਨੋਮੀਨੇਟ ਕੀਤਾ ਹੈ, ਤਾਂ ਤੁਸੀਂ 489 ਕੰਸਿਡਰ ਕਰੋ ਜੀ। ਠੀਕ ਹੈ ਜੀ, ਮੇਰੇ ਹਿਸਾਬ ਨਾਲ, ਕਿਉਂਕਿ ਇੰਜੀਨੀਅਰਸ ਤੇ IT ਤੇ ਅਕਾਊਂਟਿੰਗ ਵਾਲਿਆਂ ਦਾ ਥੋੜਾ ਟਫ ਟਾਈਮ ਚੱਲ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ,
ਭਾਵੇਂ ਕਿ ਇਹ ਬਹੁਤ ਹੀ ਹਾਈਲੀ ਸਪੈਸ਼ਲਾਈਜ਼ਡ ਐਂਡ ਹਾਈਲੀ ਸਕਿੱਲ ਆਕੂਪੇਸ਼ਨਸ ਨੇ, ਬਟ ਅਗੇਨ ਕਿਉਂਕਿ ਸਪਲਾਈ ਬਹੁਤ ਜ਼ਿਆਦਾ ਹੈ, ਸੋ ਜੇ ਤੁਹਾਡੀ 489 ਦੀ ਓਬਵੀਅਸਲੀ ਐਲੀਜੀਬਿਲਟੀ ਤੁਹਾਡੀ ਹੋਏਗੀ ਤੇ ਤੁਸੀਂ ਡੈਫੀਨੇਟਲੀ 489 ਨਿਊ ਸਾਊਥ ਵੇਲਸ ਮੇਰੇ ਹਿਸਾਬ ਨਾਲ ਕੰਸੀਡਰ ਕਰਨਾ ਚਾਹੀਦਾ ਹੈ ਤੁਹਾਨੂੰ, ਕਿਉਂਕਿ ਤੁਹਾਡਾ ਟਾਈਮ ਫਰੇਮ ਹੁਣ ਆਊਟ ਆਫ ਟਾਈਮ ਲਿਮਿਟ ਜਾ ਰਿਹਾ ਹੈ।
ਜੀ ਅੱਗੇ ਪ੍ਰਦੀਪ ਕੁਮਾਰ ਇਹ ਪੁੱਛ ਰਹੇ ਨੇ, ਕਹਿੰਦੇ ਮੈਮ ਮੀ ਐਂਡ ਮਾਈ ਵਾਈਫ ਲਿਵ ਇਨ ਨਿਊਜ਼ੀਲੈਂਡ ਐਂਡ ਸ਼ੀ ਵੀ ਸਟੱਡੀ ਡਿਪਲੋਮਾ ਇਨ ਨਰਸਿੰਗ ਫਰੋਮ ਇੰਡੀਆ ਐਂਡ ਡਿਪਲੋਮਾ ਆਫ ਹੈਲਥ ਮੈਨੇਜਮੈਂਟ ਫਰੋਮ ਨਿਊਜ਼ੀਲੈਂਡ, ਕੈਨ ਸ਼ੀ ਅਪਲਾਈ ਫਾਰ 489 ਵੀਜ਼ਾ?
ਪ੍ਰਦੀਪ ਕੁਮਾਰ ਜੀ ਦੇਖੋ 489 ਵੀਜ਼ਾ ਲਈ ਸਕਿੱਲਸ ਅਸੈਸਮੈਂਟ ਦੀ ਲੋੜ ਹੁੰਦੀ ਹੈ ਤੇ ਜਿਹੜਾ ਡਿਪਲੋਮਾ ਆਫ ਨਰਸਿੰਗ ਹੈ ਉਹ ਇੱਥੇ ਦੇ ਡਿਪਲੋਮਾ ਆਫ ਨਰਸਿੰਗ ਇਨ ਆਸਟ੍ਰੇਲੀਆ ਦੇ ਇਕੁਇਲੈਂਟ ਨਹੀਂ ਕੰਸੀਡਰ ਕੀਤਾ ਜਾਂਦਾ, ਤੇ ਜਾਂ ਤਾਂ ਫਿਰ ਤੁਹਾਡੇ ਵਾਈਫ ਨੇ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਆਪਣੀ ਐਜੂਕੇਸ਼ਨ ਅਸੈਸਮੈਂਟ, ਬਿਕੋਜ਼ ਨਿਊਜ਼ੀਲੈਂਡ ਵਿੱਚ ਅਸੀਂ ਡੀਲ ਨਹੀਂ ਕਰਦੇ, ਮੇ ਬੀ ਕੰਟੈਕਟ ਐਨ ਏਜੰਟ ਦੇਰ, ਜੇ ਉੱਥੇ ਉਹ ਡਿਪਲੋਮੇ ਦੇ ਸਿਰ ਤੇ ਰਜਿਸਟ੍ਰੇਸ਼ਨ ਲੈ ਸਕਦੇ ਨੇ ਤੇ ਫਿਰ ਇੱਥੇ ਵੀ ਰਜਿਸਟਰ ਹੋ ਜਾਣਗੇ ਤਾਂ ਫਿਰ ਇੱਥੇ 489 ਪੋਸੀਬਲ ਹੈ, ਬਟ ਯੂ ਵਿਲ ਹੈਵ ਟੂ ਡੂ ਸਮ ਰਿਸਰਚ ਦੇਰ, ਤੇ ਉੱਥੇ ਦੇ ਮਾਈਗ੍ਰੇਸ਼ਨ ਕੰਸਲਟੈਂਟ ਨਾਲ ਤੁਸੀਂ ਜੇ ਕੰਟੈਕਟ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਉੱਥੇ ਤੁਹਾਡੀ ਕੁਛ ਐਜ਼ ਐਨ ਰੋਲ ਨਰਸ ਤੁਸੀਂ ਰਜਿਸਟਰ ਹੋ ਸਕਦੇ ਹੋ ਕਿ ਨਹੀਂ।
ਜੀ
ਫਿਰ ਉਹਦੇ ਨਾਲ ਤੁਹਾਡਾ ਪਾਥਵੇ ਇੱਧਰ ਖੁੱਲ ਸਕਦਾ ਹੈ।
ਜੀ ਮਨਦੀਪ ਸਿੰਘ ਅੱਗੇ ਜੁੜੇ ਨੇ ਤੇ ਪੁੱਛ ਰਹੇ ਨੇ, ਕਹਿੰਦੇ ਇਜ਼ ਕਾਰਪੈਂਟਰੀ ਏ ਗੁੱਡ ਬੈਟ ਟੂ ਸਟੱਡੀ ਐਂਡ ਵਰਕ, ਤੇ 2 ਇਅਰਸ ਡਾਊਨ ਦਾ ਲਾਈਨ ਅਕਾਊਂਟੈਂਟਸ ਦਾ ਹਾਲ ਤੇ ਨਹੀਂ ਹੋਊਗਾ? ਅੱਛਾ ਅਕਾਊਂਟੈਂਟਸ ਵਾਲਾ ਹਾਲ ਤਾਂ ਨਹੀਂ ਕਹਿੰਦੇ ਹੋਊਗਾ?
ਮਨਦੀਪ ਸਿੰਘ ਜੀ ਕਾਰਪੈਂਟਰੀ ਇਜ਼ ਅ ਹਾਈਲੀ ਸਕਿੱਲਡ ਐਂਡ ਹਾਈਲੀ ਸਪੈਸ਼ਲਾਈਜ਼ਡ ਜੌਬ, ਅਕਾਊਂਟੈਂਟ ਵਾਲਾ ਹਾਲ ਟ੍ਰੇਡ ਆਕੂਪੇਸ਼ਨਸ ਦਾ ਜੀ ਬੜਾ ਮੁਸ਼ਕਿਲ ਹੈ, ਠੀਕ ਹੈ ਜੀ। ਤੇ ਜੇ ਤੁਸੀਂ ਕਾਰਪੈਂਟਰੀ ਕਰਨ ਦੀ ਸੋਚ ਰਹੇ ਹੋ, ਬਹੁਤ ਜ਼ਿਆਦਾ ਲੋਕੀ ਇਹ ਕੋਰਸ ਨਹੀਂ ਕਰਦੇ ਹੈਗੇ, ਕਿਉਂਕਿ ਕਾਰਪੈਂਟਰੀ ਜੇ ਤੁਸੀਂ ਕੋਰਸ ਕਰ ਰਹੇ ਹੋ ਤਾਂ ਉਹਦੇ ਵਿੱਚ ਜੌਬ ਵੀ ਕਰਨੀ ਪੈਣੀ ਹੈ, ਜੌਬ ਰੈਡੀ ਪ੍ਰੋਗਰਾਮ ਵੀ ਕਰਨਾ ਪੈਣਾ ਹੈ, ਠੀਕ ਹੈ ਜੀ। ਤੇ ਫਿਰ ਇਹ ਜੌਬ ਮਿਲਣੀ ਮੁਸ਼ਕਿਲ ਹੈ ਬਟ ਨਾਮੁਮਕਿਨ ਨਹੀਂ ਹੈਗੀ, ਤੇ ਜੇ ਤੁਸੀਂ ਕਾਰਪੈਂਟਰੀ ਕਰਨ ਦੀ ਸੋਚ ਰਹੇ ਹੋ ਇਟਸ ਅ ਵੈਰੀ ਗੁੱਡ ਆਪਸ਼ਨ।
ਇਹਨਾਂ ਨੇ ਇੱਕ ਹੋਰ ਨਾਲ ਲੱਗਦਾ ਸਵਾਲ ਜਿਹੜਾ ਪੁੱਛਿਆ, ਕਹਿੰਦੇ ਜੇ ਇਫ ਨਾਟ ਵਿਚ ਟ੍ਰੇਡ ਇਜ਼ ਗੁੱਡ ਬੈਟ, ਐਂਡ ਨਾਲ ਡਿਫਰੈਂਸ ਵੀ ਪੁੱਛ ਰਹੇ ਨੇ ਕਾਰਪੈਂਟਰ ਜਾਂ ਜੋਇਨਰ।
ਠੀਕ ਹੈ ਜੀ, ਇਸ ਤਰੀਕੇ ਨਾਲ ਕਮੈਂਟ ਕਰਨਾ ਬੜਾ ਮੁਸ਼ਕਿਲ ਹੈ। ਫਸਟਲੀ ਇਹ ਸੋਚੋ ਕਿ ਜੌਬ ਕਿਹਦੇ ਵਿੱਚ ਮਿਲੇਗੀ, ਤੇ ਜਿਹਦੇ ਵਿੱਚ ਜੌਬ ਮਿਲੇਗੀ ਕਾਰਪੈਂਟਰ ਜੋਇਨਰ ਬੋਥ ਆਰ ਗੁੱਡ, ਠੀਕ ਹੈ ਜੀ।
ਜੀ
ਅੱਗੇ ਜੇ ਤੁਹਾਡੀਆਂ ਫਰਦਰ ਕੋਈ ਕੁਐਰੀਜ਼ ਹੈਗੀਆਂ ਨੇ ਤੁਸੀਂ ਸਾਡੇ ਆਫਿਸ ਵੀ ਕੰਟੈਕਟ ਕਰ ਸਕਦੇ ਹੋ, ਸਾਡੇ ਆਫਿਸ ਵਿੱਚ ਸੰਦੀਪ ਸਰ ਨੇ ਜਿਹੜੇ ਐਨਰੋਲਮੈਂਟਸ ਦੇਖਦੇ ਨੇ, ਤੇ ਸੋਰੀ ਉਹਨਾਂ ਦੀ ਕੋਈ ਕੰਸਲਟੇਸ਼ਨ ਚਾਰਜਿਸ ਨਹੀਂ ਹੈਗੇ ਐਨਰੋਲਮੈਂਟਸ ਲਈ, ਸਟੂਡੈਂਟ ਵੀਜ਼ਾਸ ਲਈ ਤੁਸੀਂ ਉਹਨਾਂ ਨੂੰ ਕੰਸਲਟ ਕਰ ਸਕਦੇ ਹੋ, ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰ ਦੇਣਗੇ ਵੀ ਕਿਹੜੇ ਕਿਹੜੇ ਟ੍ਰੇਡ ਕੋਰਸਿਸ ਹੈਗੇ ਨੇ
ਜੀ,
ਕਿਹਦੇ ਵਿੱਚ ਜਾਣਾ ਚਾਹੀਦਾ ਹੈ। ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰੂੰਗੀ, ਦੇਖੋ ਤੁਸੀਂ ਸਿੰਪਲੀ, ਕਿਉਂਕਿ ਸਾਡੇ ਕੋਲ ਵੀ ਬੜੀ ਕੁਐਰੀ ਆ ਰਹੀ ਹੈ ਇੱਧਰ ਉੱਧਰੋਂ, ਦੂਸਰੇ ਆਈ ਥਿੰਕ ਮਾਈਗ੍ਰੇਸ਼ਨ ਕੰਸਲਟੈਂਟਸ ਕੁਝ ਆਫਰਸ ਦੇ ਰਹੇ ਨੇ ਕਿ ਮਾਈਗ੍ਰੇਸ਼ਨ ਏਜੰਟਸ ਤੋਂ ਤੁਸੀਂ ਕਮਿਸ਼ਨ ਦੇ ਵਿੱਚੋਂ ਪੈਸੇ ਲੈ ਸਕਦੇ ਹੋ, ਜਾਂ ਫਿਰ ਯੂ ਕਮ ਐਂਡ ਵੀ ਡੂ ਯੂਅਰ ਟੀ ਆਰ ਫੋਰ ਫ੍ਰੀ, ਹੈਨਾ ਇਹੋ ਜਿਹੀ ਆਪਸ਼ਨਸ। ਮੈਂ ਮੇਰੀ ਦੇਖੋ ਜੀ ਮੈਂ ਦਿਲੋਂ ਤੁਹਾਨੂੰ ਇਹੀ ਸਮਝਾਉਣਾ ਚਾਹਾਂਗੀ, ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਤੁਸੀਂ ਸਾਡੇ ਕੋਲ ਹੀ ਆ ਜਾਓ ਐਪਲੀਕੇਸ਼ਨ ਲੈ ਕੇ ਆਪਣੀ, ਬਟ ਅਗੇਨ ਅਸੀਂ ਤੁਹਾਨੂੰ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਡੂ ਕੰਸੀਡਰ ਕਿ ਜਦੋਂ ਤੁਹਾਡੀ ਕੋਈ ਐਪਲੀਕੇਸ਼ਨ ਲੌਂਚ ਕਰ ਰਿਹਾ ਹੈ, ਜੇ ਤੁਹਾਡੀ ਉਹ ਨੀਅਰਲੀ ਫ੍ਰੀ ਵਿੱਚ ਲੌਂਚ ਕਰ ਰਿਹਾ ਹੈ, ਦੇਖੋ ਜੀ ਬਿਜ਼ਨਸਿਸ ਆ, ਸਾਡਾ ਵੀ ਬਿਜ਼ਨਸ ਆ, ਹੁਣ ਇਫ ਯੂ ਆਰ ਨਾਟ, ਜੇ ਤੁਹਾਡੇ ਉੱਥੋਂ ਨਹੀਂ ਪੈਸੇ ਬਣ ਰਹੇ, ਉਹਨਾਂ ਦੇ ਕਿਤੋਂ ਹੋਰ ਬਣ ਰਹੇ ਨੇ, ਕਿੱਥੋਂ ਬਣ ਰਹੇ ਨੇ, ਸਮ ਆਫ ਦੈਮ ਆਰ ਅੰਡਰ ਪੇਇੰਗ ਦ ਸਟਾਫ
ਜੀ,
ਠੀਕ ਹੈ ਜੀ। ਹੁਣ ਤੁਸੀਂ ਥੋੜਾ ਜਿਹਾ ਧਿਆਨ ਦੇਣਾ ਹੈ ਕਿ ਤੁਸੀਂ ਐਪਲੀਕੇਸ਼ਨ ਆਪਣੀ ਕਿੱਥੋਂ ਕਰਾਉਣੀ ਹੈ, ਥੋੜੀ ਜਿਹੀ ਇਸ ਬਾਰੇ ਰਿਸਰਚ ਕਰੋ, ਸਿੰਪਲੀ ਇਸ ਚੀਜ਼ ਤੇ ਨਾ ਆਪਣੀ ਸੋਚ ਨੂੰ ਟਿਕਾ ਕੇ ਰੱਖੋ ਕਿ ਸਾਡੀ ਫ੍ਰੀ ਚ ਹੋ ਰਹੀ ਹੈ, ਸਾਨੂੰ ਡਿਸਕਾਊਂਟ ਮਿਲ ਰਿਹਾ ਹੈ, ਸਾਨੂੰ ਕਮਿਸ਼ਨ ਵਾਪਸ ਮਿਲ ਰਿਹਾ ਹੈ, ਈਵਨ ਵੀ ਆਲਸੋ ਗਿਵ ਦ, ਜਦੋਂ ਸਾਨੂੰ ਲੱਗਦਾ ਹੈ ਕਿ ਸਾਨੂੰ ਕੁਝ ਪ੍ਰਮੋਸ਼ਨਸ ਦੇਣੀਆਂ ਚਾਹੀਦੀਆਂ ਨੇ ਆਪਣੇ ਐਪਲੀਕੈਂਟਸ ਨੂੰ, ਆਪਣੇ ਕਲਾਇੰਟਸ ਨੂੰ, ਵੀ ਡੂ ਗਿਵ ਇਟ, ਬਟ ਅਗੇਨ ਅਸੀਂ ਸਭ ਵੀ ਹੈਵ ਸਰਟਨ ਲੈਵਲ, ਵੀ ਟਰਾਈ ਟੂ ਗਿਵ ਦ ਕੁਆਲਿਟੀ, ਵੀ ਟਰਾਈ ਟੂ ਕੋਨਸਨਟ੍ਰੇਟ ਆਨ ਕੁਆਲਿਟੀ ਨਾਟ ਆਨ ਨੰਬਰਸ, ਠੀਕ ਹੈ ਜੀ। ਹੁਣ ਕਈ ਕੰਸਲਟੈਂਸੀਜ਼ ਨੇ ਜਿਹੜੀਆਂ ਕਿ ਨੰਬਰਸ ਤੇ ਟਾਰਗੇਟ ਕਰਦੀਆਂ ਨੇ, ਤੇ ਜਦੋਂ ਨੰਬਰਸ ਨੇ ਅੰਡਰ ਪੇਡ ਸਟਾਫ ਹੈ ਤੇ ਤੁਹਾਡੀ ਐਪਲੀਕੇਸ਼ਨ ਦਾ ਕੀ ਹਾਲ ਹੋ ਸਕਦਾ, ਕਿਉਂਕਿ ਸਾਡੇ ਕੋਲ ਕੇਸਿਸ ਆਉਂਦੇ ਨੇ ਜਿਹੜੇ ਕਿ ਮੈਸਅਪ ਕੀਤੇ ਹੁੰਦੇ ਨੇ ਕਈ ਵਾਰ, ਠੀਕ ਹੈ ਜੀ, ਇਹ ਚੀਪ ਡੀਲਸ ਦੇ ਕਰਕੇ, ਤੇ ਉਹਨਾਂ ਦਾ ਮੁੜ ਕੇ ਕੋਈ ਰਸਤਾ ਨਿਕਲਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ
ਜੀ।
ਸੋ ਆਲ ਆਈ ਵਾਂਟ ਟੂ ਸੇ ਇਜ਼ ਕਿ ਬੀ ਸਮਾਰਟ, ਆਈ ਨਹੀਂ ਹੈਗਾ ਕਿ ਸਿਰਫ ਤੁਸੀਂ ਡਿਸਕਾਊਂਟ, ਸਿਰਫ ਸਾਨੂੰ ਕਿੱਥੋਂ ਡਿਸਕਾਊਂਟ ਮਿਲ ਰਿਹਾ ਹੈ ਜਾਂ ਕਿੱਥੋਂ ਫ੍ਰੀ ਸਾਡਾ ਕੰਮ ਹੋ ਰਿਹਾ ਹੈ, ਡੋਂਟ ਕੋਨਸਨਟ੍ਰੇਟ ਔਨ ਜਸਟ ਦੀਜ਼ ਥਿੰਗਸ, ਕੋਨਸਨਟ੍ਰੇਟ ਔਨ ਯੂਅਰ ਕਰੀਅਰ, ਕੈਨ ਕੋਨਸਨਟ੍ਰੇਟ ਔਨ ਪਲੈਨਿੰਗ ਕਿ ਕੌਣ ਤੁਹਾਨੂੰ ਤੁਹਾਡੇ ਕੇਸ ਨੂੰ ਸਮਝ ਰਿਹਾ ਹੈ, ਕੌਣ ਸਮਝ ਰਿਹਾ ਹੈ ਕਿ ਕਿੰਨਾ ਵੀਜ਼ਾ ਪਿਆ ਹੈ, ਆਹ ਕੋਰਸ ਕਰਨਾ ਵੀ ਚਾਹੀਦਾ ਹੈ ਕਿ ਨਹੀਂ, ਜਾਂ ਸਿੰਪਲੀ ਤੁਹਾਡੀ ਐਡਮਿਸ਼ਨ ਵੱਲ ਨੂੰ ਤੁਹਾਨੂੰ ਪੁਸ਼ ਕਰ ਰਿਹਾ ਹੈ। ਬਿਕੋਜ਼ ਆਬਵੀਅਸਲੀ ਜੇ ਉਹ ਐਡਮਿਸ਼ਨ ਕਰਾ ਰਹੇ ਨੇ, ਤੁਸੀਂ ਨੰਬਰਸ ਵਿੱਚ ਉਹਨਾਂ ਕੋਲ ਜਾ ਰਹੇ ਹੋ ਤਾਂ ਦੇ ਆਰ ਮੇਕਿੰਗ ਦੇਅਰ ਮਨੀ, ਠੀਕ ਹੈ ਜੀ, ਉਹਨਾਂ ਨੇ ਤਾਂ ਆਪਣਾ ਪੈਸੇ ਬਣਾ ਲੈਣੇ ਆ, ਇਹ ਨਹੀਂ ਤਾਂ ਉਹ ਸਹੀ। ਬਟ ਅਗੇਨ ਇਟਸ ਯੂ ਸ਼ੁਡ ਬੀ ਵਾਈਜ਼ ਇਨਫ ਕਿ ਹਾਂ ਸਾਨੂੰ ਸਲਾਹ ਵੀ ਨਾਲ ਦਿੱਤੀ ਜਾ ਰਹੀ ਹੈ, ਜਿਹੜਾ ਸਾਨੂੰ ਆਪਸ਼ਨ ਦੇ ਰਹੀ ਹੈ, ਬੇਸਿਕਲੀ ਦੇ ਆਰ ਜਸਟ ਪੁਸ਼ਿੰਗ ਯੂ ਫਾਰ ਦੋਜ਼ ਕੋਰਸਿਸ, ਔਰ ਦੇ ਆਰ ਐਕਚੁਲੀ ਟੈਲਿੰਗ ਯੂ ਦੈਟ ਸਟੋਰੀ ਬਿਹਾਈਂਡ ਇਟ ਕਿ ਹਾਂ ਇਹ ਕੋਰਸ ਕਰਕੇ ਫੇਰ ਉਸ ਤੋਂ ਬਾਅਦ ਕੀ। ਇਸ ਕੈਰੀਅਰ ਪਲਾਨਿੰਗ ਦੀ ਵੀ ਲੋੜ ਹੁੰਦੀ ਹੈ, ਸੋ ਜਸਟ ਕੋਨਸਨਟ੍ਰੇਟ ਔਨ ਆਲ ਦੀਸ ਥਿੰਗਸ ਐਜ਼ ਵੈਲ, ਕੁਐਸਚਨ ਕਰੋ, ਜੇ ਤੁਹਾਨੂੰ ਨਹੀਂ ਆਨਸਰਸ ਮਿਲ ਰਹੇ ਕਿਸੇ ਹੋਰ ਕੋਲ ਜਾਓ, ਆਨਸਰਸ ਲੈ ਕੇ ਆਓ, ਨਾਟ ਜਸਟ ਨਾਟ ਜਸਟ ਕਿ ਹਾਂਜੀ ਅਸੀਂ ਐਪਲੀਕੇਸ਼ਨ ਪਾਤੀ ਸਾਨੂੰ ਰਿਫੰਡ ਮਿਲ ਰਿਹਾ ਹੈ, ਮਤਲਬ ਕਿ ਇਟ ਬਿਕਮਸ ਵੈਰੀ ਮਤਲਬ ਕਿ ਬਹੁਤ ਦੁੱਖ ਲੱਗਦਾ ਹੈ, ਕਿਉਂਕਿ ਕੱਲੇ ਪ੍ਰੀ ਕਿਉਂਕਿ ਸਾਡੇ ਕੋਲ ਵੀ ਕਲਾਇੰਟਸ ਆ ਕੇ ਉਹਨਾਂ ਦੀ ਗਾਰੀ ਇਸ ਗੱਲ ਤੇ ਫਸੀ ਹੁੰਦੀ ਹੈ ਕਿ ਤੁਸੀਂ ਸਾਨੂੰ ਡਿਸਕਾਊਂਟ ਕਿੰਨਾ ਦੇ ਰਹੇ ਹੋ, ਉਹਨਾਂ ਦਾ ਕੋਨਸਨਟ੍ਰੇਸ਼ਨ ਜਿਹੜੀ ਹੈ ਉਹ ਹਟ ਜਾਂਦੀ ਹੈ, ਜਿਹੜੀ ਕੋਨਸਨਟ੍ਰੇਸ਼ਨ ਜਿਹੜੀ ਉਹ ਹਟ ਜਾਂਦੀ ਹੈ ਵੀ ਸਾਡਾ ਫਿਊਚਰ ਕੀ ਹੋਏਗਾ ਇਹ ਕੋਰਸ ਨਾਲ, ਜਾਂ ਫਿਰ ਕਿਵੇਂ ਅਸੀਂ ਵਿਕੀ ਕਰੀਏ, ਕਿਵੇਂ ਅਸੀਂ ਪਲਾਨ ਕਰੀਏ, ਕਿੱਥੇ ਕਰੀਏ, ਇਸ ਚੀਜ਼ ਦੇ ਤੋਂ ਦੇਖੋ ਐਟ ਦ ਐਂਡ ਆਫ ਦਾ ਡੇ 400-500 ਪਿੱਛੇ ਤੁਸੀਂ ਇੱਕ ਤਰ੍ਹਾਂ ਨਾਲ ਆਪਣੀ ਹੁਣ ਇਜ਼ ਇਟ ਵਰਥ ਇਟ ਵੀ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਣਾ ਹੈ ਕਿ ਇਜ਼ ਇਟ ਵਰਥ ਇਟ, ਠੀਕ ਹੈ ਜੀ। ਹੁਣ ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗੀ, ਬਾਕੀ ਸਟਿਲ ਦੇਖੋ ਤੁਸੀਂ ਖੁਦ ਸਮਝਦਾਰ ਹੋ, ਸਾਰੀ ਇਨਫੋਰਮੇਸ਼ਨ ਸਾਰੇ ਕਿਤੇ ਮਿਲਦੀ ਹੈ, ਬਟ ਹੁਣ ਅਗੇਨ ਆਪਾਂ ਅਨਾਲਿਸਿਸ ਕਰਨਾ ਹੁੰਦਾ ਹੈ ਕਿ ਇਨਫੋਰਮੇਸ਼ਨ ਸਹੀ ਕਿੱਥੋਂ ਆ ਰਹੀ ਹੈ, ਠੀਕ ਹੈ ਜੀ, ਸਾਨੂੰ ਸਹੀ ਗਾਈਡੈਂਸ ਕੌਣ ਦੇ ਰਿਹਾ ਹੈ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਖੁਦ ਸਮਝਦਾਰ ਹੋ, ਤੁਸੀਂ ਖੁਦ ਅਨਾਲਿਸਿਸ ਕਰ ਸਕਦੇ ਹੋ
ਜੀ,
ਸੋ ਜਸਟ ਬੀ ਕੇਅਰਫੁਲ, ਹਨਾ, ਇਹੋ ਜਿਹੀ ਜਿਹੜੀ ਸਕੀਮਸ ਹੁੰਦੀਆਂ ਨੇ ਕਹਿ ਲਓ ਕਿ ਉਹਨਾਂ ਤੋਂ ਥੋੜਾ ਜਿਹਾ ਬਚ ਕੇ ਤੇ ਆਪਣਾ ਥੋੜਾ ਜਿਹਾ ਧਿਆਨ ਨਾਲ ਸਮਾਰਟਲੀ ਤੁਸੀਂ ਆਪਣਾ ਪਲਾਨਿੰਗ ਕਰੋ
ਜੀ। ਅਸੀਂ ਪਲੈਨਿੰਗ ਦੇ ਬਾਰੇ ਲਾਸਟ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਕਾਫੀ ਖੁੱਲ ਕੇ ਗੱਲ ਕੀਤੀ ਸੀਗੀ, ਔਰ ਜੇਕਰ ਅਜੇ ਵੀ ਕੁਛ ਦੋਸਤ ਜਿਹੜੇ ਆ ਉਹਨਾਂ ਦੇ ਕੋਈ ਸ਼ੰਕੇ ਨੇ ਪਲੈਨਿੰਗ ਨੂੰ ਲੈ ਕੇ, ਤੇ ਤੁਸੀਂ ਸਾਡੇ ਜਿਹੜੇ ਪਿਛਲੇ ਪ੍ਰੋਗਰਾਮਸ ਹੈ ਜੀ ਫੇਸਬੁੱਕ ਪੇਜ ਦੇ ਉੱਤੇ ਸਾਡੀਆਂ ਵੀਡੀਓਜ਼ ਪਈਆਂ ਹੋਈਆਂ, ਤੁਸੀਂ ਉਹਨਾਂ ਨੂੰ ਵੀ ਸੁਣ ਸਕਦੇ ਹੋ। ਅਗਲਾ ਸਵਾਲ ਪ੍ਰਭਦੀਪ ਮੱਲੀ ਕਰ ਰਹੇ ਨੇ ਜੀ, ਇਹ ਪੁੱਛ ਰਹੇ ਨੇ 187 ਵੀਜ਼ਾ ਪ੍ਰੋਸੈਸਿੰਗ ਟਾਈਮ ਸਟਿਲ ਸੇਮ, ਪੁੱਛ ਰਹੇ ਨੇ, ਸਵਾਲ ਕੀਤਾ ਇਹਨਾਂ ਨੇ, ਤੇ ਕਹਿੰਦੇ ਇਫ ਚੇਂਜ ਦੈਨ ਹਾਊ ਲੌਂਗ।
ਪ੍ਰਭਦੀਪ ਮੱਲੀ ਜੀ, ਜਿਵੇਂ ਮੈਂ ਹੁਣੇ ਹੀ ਆਪਣੇ ਇੱਕ ਹੋਰ ਜਿਹੜੇ ਆਪਣੇ ਲਿਸਨਰ ਸੀਗੇ ਉਹਨਾਂ ਨੂੰ ਵੀ ਦੱਸਿਆ ਹੈ ਕਿ ਦੇਖੋ ਜੀ ਪ੍ਰੋਸੈਸਿੰਗ ਟਾਈਮ ਤੁਸੀਂ ਸਿੰਪਲੀ ਟਾਈਪ ਸਬ ਕਲਾਸ 187, ਮੈਂ ਵੀ ਇਹੀ ਕਰ ਰਹੀ ਹਾਂ ਹੁਣੇ ਇਸੇ ਟਾਈਮ ਵੀ ਕਰ ਰਹੀ ਹਾਂ, ਸਿੰਪਲੀ ਟਾਈਪ ਸਬ ਕਲਾਸ 187 ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਜਿਹੜੀ ਵੈਬਸਾਈਟ ਹੈ, ਇਹਨਾਂ ਨੇ ਕਾਫੀ ਦੇਰ ਤੋਂ ਇਹ ਚੀਜ਼ ਕਰ ਰਹੇ ਨੇ, ਦੇ ਹੈਵ ਸਟਾਰਟਡ ਪਬਲਿਸ਼ਿੰਗ ਦਾ ਟਾਈਮ ਫਰੇਮਸ ਆਨਲਾਈਨ, ਠੀਕ ਹੈ ਜੀ। ਹੁਣ ਜਿਹੜਾ ਡਾਇਰੈਕਟ ਐਂਟਰੀ ਦਾ ਜਿਹੜਾ ਇਹਨਾਂ ਨੇ ਸ਼ੋ ਹੋ ਰਿਹਾ ਹੈ ਟਾਈਮ ਫਰੇਮ, 21 months 75% ਆਫ ਦਾ ਐਪਲੀਕੇਸ਼ਨ ਐਂਡ 24 months ਫੋਰ 90% ਆਫ ਦਾ ਐਪਲੀਕੇਸ਼ਨ, ਮਤਲਬ 2 ਸਾਲ ਤੱਕ ਦਾ ਟਾਈਮ ਸ਼ੋ ਹੋ ਰਿਹਾ ਹੈ ਤੇ ਐਕਚੁਅਲ ਚ ਹਾਂਜੀ ਬਿਲਕੁਲ ਜੀ, ਕਿਉਂਕਿ ਸਾਡੀਆਂ ਵੀ ਐਪਲੀਕੇਸ਼ਨ ਲੱਗੀਆਂ ਹੋਈਆਂ ਐਂਡ ਵੀ ਨੋ ਇਟ, ਸਾਲ ਤੋਂ ਉੱਪਰ ਡੈਫੀਨੇਟਲੀ ਲੱਗ ਰਿਹਾ ਹੈ ਤੇ ਅਪ ਟੂ 2 ਇਅਰਸ ਤੱਕ ਲੱਗ ਸਕਦਾ ਹੈ ਜੀ ਤੁਹਾਡੀ ਐਪਲੀਕੇਸ਼ਨ
ਜੀ। ਅੱਗੇ ਸੰਦੀਪ ਕੌਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ,
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਟ੍ਰੇਡ ਕੋਰਸ ਕਾਰਪੈਂਟਰੀ ਦਾ ਕੀ ਪ੍ਰੋਸੈਸ ਹੈ ਤੇ ਹਾਊ ਮੈਨੀ ਈਅਰ ਸਟੱਡੀ ਨੀਡਿਡ, 1 ਈਅਰ ਔਰ 2 ਈਅਰ ਕੋਰਸ ਐਂਡ ਟੂ ਗੈਟ ਪੀਅਰ ਆਫਟਰ ਸਟੱਡੀ।
ਸੰਦੀਪ ਕੌਰ ਜੀ, ਤੁਹਾਨੂੰ ਸਾਡੇ ਆਫਿਸ ਕੰਸਲਟ ਕਰਨਾ ਪਏਗਾ, ਕਿਉਂਕਿ ਆਈ ਥਿੰਕ ਤੁਸੀਂ ਕਨਫਿਊਜ਼ਡ ਹੋ ਵੀ ਕਿੰਨੇ ਸਾਲ ਦੀ ਸਟੱਡੀ ਚਾਹੀਦੀ ਹੈ, ਬਿਕੋਜ਼ ਡਿਫਰੈਂਟ ਆਪਸ਼ਨਸ ਨੇ ਵੀਜ਼ਾ ਦਿੱਤੇ, ਡਿਪੈਂਡ ਕਰਦਾ ਕਿਹੜੇ ਵੀਜ਼ਾ ਹੋਲਡਰ ਹੋ ਤੁਸੀਂ, ਆਰ ਯੂ ਅ ਸਟੂਡੈਂਟ ਵੀਜ਼ਾ ਹੋਲਡਰ, ਆਰ ਯੂ ਅ 485 ਵੀਜ਼ਾ ਹੋਲਡਰ, ਆਰ ਯੂ ਅ 457 ਵੀਜ਼ਾ ਹੋਲਡਰ, ਹੁਣ ਇਹ ਸਾਰੀਆਂ ਅੱਡ ਅੱਡ ਵੀਜ਼ਾ ਲਈ ਅੱਡ ਅੱਡ ਸਲਾਹਾਂ ਨੇ। ਹੁਣ ਇਹ ਕਈ ਜਿਹੜੇ ਮੇਰੇ ਕੋਲ ਸਟੂਡੈਂਟਸ ਆਉਂਦੇ ਨੇ ਜਾਂ ਐਪਲੀਕੈਂਟਸ ਆਉਂਦੇ ਨੇ, ਉਹ ਕਨਫਿਊਜ਼ ਹੋ ਜਾਂਦੇ ਨੇ, ਜਿਹੜੀ ਫਰੈਂਡ ਨੂੰ ਸਲਾਹ ਮਿਲੀ ਹੁੰਦੀ ਹੈ ਜ਼ਰੂਰੀ ਨਹੀਂ ਕਿ ਉਹ ਤੁਹਾਡੇ ਤੇ ਲਾਗੂ ਹੁੰਦੀ ਹੋਵੇ, ਸੋ ਮੇਕ ਸ਼ਿਓਰ ਕਿ ਤੁਸੀਂ ਤੁਹਾਡੇ ਦਿਮਾਗ 'ਚ ਸਾਰਾ ਪ੍ਰੋਸੈਸ ਕਲੀਅਰ ਹੈ, ਠੀਕ ਹੈ ਜੀ। ਆਈ ਥਿੰਕ ਯੂ ਸ਼ੁੱਡ ਕੰਟੈਕਟ ਅਵਰ ਆਫਿਸ ਜੇ ਫਰਦਰ, ਸੰਦੀਪ ਸਰ ਨਾਲ ਗੱਲ ਕਰ ਸਕਦੇ ਹੋ ਤੁਸੀਂ ਸਾਡੇ ਆਫਿਸ ਵਿੱਚ, ਉਹ ਤੁਹਾਨੂੰ ਕੋਰਸਿਸ ਬਾਰੇ ਸਾਨੂੰ ਸਾਰਾ ਕੁਝ ਦੱਸ ਦੇਣਗੇ ਜੀ
ਜੀ,
ਕਿਸ ਹਿਸਾਬ ਨਾਲ ਤੁਹਾਡਾ ਕਿਵੇਂ ਕਿੰਨੇ 1 ਈਅਰ ਦੀ ਚਾਹੀਦੀ ਹੈ, 2 ਈਅਰ ਦੀ ਚਾਹੀਦੀ
ਹੈ ਜੀ। ਟੌਮ ਹੈਰਿਸ ਅੱਗੇ ਜੁੜੇ ਨੇ, ਕਹਿੰਦੇ ਇਨ ਹਾਊ ਮੈਨੀ ਵੀਕਸ ਆਈ ਸ਼ੁੱਡ ਗੈਟ ਇਨਵੀਟੇਸ਼ਨ ਇਫ ਅਪਲਾਈ EOI tomorrow. Total 65 points, occupation cook in South Australia. I have all requirements needed for this.
65 ਪੁਆਇੰਟਸ ਤੇ ਯੂਆਈ ਲਾਂਚ ਕਰ ਰਹੇ ਜੀ। ਸਾਊਥ ਆਸਟ੍ਰੇਲੀਆ ਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਬਲੂਨ ਹੋ ਗਿਆ ਇਸ ਟਾਈਮ ਤੇ, ਨੀਅਰਲੀ 3 ਮਹੀਨੇ ਲੱਗ ਰਹੇ ਨੇ ਉਹਨਾਂ ਦੀ ਐਪਲੀਕੇਸ਼ਨ ਤੋਂ
ਜੀ।
ਸੋ ਤੁਸੀਂ ਦੇਖ ਲਓ ਜੀ, ਜੇ ਤੁਸੀਂ ਕੱਲ ਲਾਂਚ ਕਰਦੇ ਹੋ ਤਾਂ ਇਟ ਕੈਨ ਟੇਕ ਅਪ ਟੂ 3 ਮੰਥਸ।
ਅਮਨ ਬਸਰਾ ਅੱਗੇ ਪੁੱਛ ਰਹੇ ਨੇ, ਕਹਿੰਦੇ ਮੈਮ ਅਗਰ TR ਦੇ ਡਿਊਰਿੰਗ ਮੈਂ ਡਿਪਲੋਮਾ ਇਨ ਨਰਸਿੰਗ ਲੈ ਲਈਏ ਦੈਨ PR ਡਾਇਰੈਕਟ ਮਿਲ ਜਾਊਗੀ ਜੀ ਮੇਰੀ ਵਾਈਫ?
ਮੈਲਬਨ ਵਿੱਚ ਕੋਈ ਜਿਆਦਾ ਸਕੋਪ ਨਹੀਂ ਹੈਗਾ ਇਨਰੋਲ ਨਰਸ ਦਾ, ਓਨਲੀ ਸਕੋਪ ਇਜ਼ ਇਨ ਨਿਊ ਸਾਊਥ ਵੇਲਸ। ਜੇ ਨਿਊ ਸਾਊਥ ਵੇਲਸ ਦਾ ਕੋਈ ਰੀਜਨ ਖੁੱਲਦਾ ਵਾ ਤਾਂ ਉੱਥੇ ਪੈ ਸਕਦੀ ਹੈ, ਅਦਰਵਾਈਜ਼ ਮੈਲਬਨ ਦੇ ਵਿੱਚ ਰਹਿ ਕੇ ਨਰਸਿੰਗ ਕਰਨਾ ਜੀ ਥੋੜਾ ਜਿਹਾ ਖਤਰਨਾਕ ਹੋ ਸਕਦਾ ਵਾ। ਤੇ ਮੈਂ ਆਲਵੇਜ਼ ਆਪਣੇ ਜਿੰਨੇ ਵੀ ਕਲਾਇੰਟਸ ਆਉਂਦੇ ਨੇ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਸਮਝਾਉਂਦੇ ਹਾਂ ਕਿ ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਜਾਂ ਫਿਰ ਟਸਮੇਨੀਆ, ਇਹ ਆਪਸ਼ਨ ਦੇਖੋ। ਮੋਸਟਲੀ ਇਸ ਟਾਈਮ ਤੇ ਸਾਊਥ ਆਸਟ੍ਰੇਲੀਆ ਇਜ਼ ਅ ਵੈਰੀ ਗੁੱਡ ਆਪਸ਼ਨ, ਕਿਉਂਕਿ ਨਾਰਦਰਨ ਟੈਰੀਟਰੀ ਤੇ ਟਸਮੇਨੀਆ ਵਿੱਚ ਐਡਮਿਸ਼ਨ ਦਾ ਇਸ਼ੂ ਹੈ, ਉੱਥੇ ਨਹੀਂ ਮਿਲ ਰਹੀ ਐਡਮਿਸ਼ਨ ਨਰਸਿੰਗ ਦੇ ਵਿੱਚ। ਹਾਂ ਪਰ ਸਾਊਥ ਆਸਟ੍ਰੇਲੀਆ ਇਜ਼ ਅ ਵੈਰੀ ਗੁੱਡ ਆਪਸ਼ਨ ਜੇ ਤੁਸੀਂ ਉਸਦੇ ਬਾਰੇ ਸੋਚੋ। 489190 ਦੀ ਐਲੀਜੀਬਿਲਟੀ ਬਣਦੀ ਹੈ ਡਿਪਲੋਮਾ ਕਰਕੇ
ਜੀ। ਅੱਗੇ ਚਰਨਜੀਤ ਸਿੰਘ ਇਹ ਪੁੱਛ ਰਹੇ ਨੇ, ਹਾਊ ਲੌਂਗ ਟੂ ਟੇਕ 187 ਇਨ ਨਿਊ ਸਾਊਥ ਵੇਲ ਰੀਜਨਲ, ਤੇ ਨਾਲ ਹੀ ਇਹਨਾਂ ਨੇ ਪੁੱਛਿਆ ਆਈ ਅਪਲਾਈਡ ਐਜ਼ ਅ ਕੁੱਕ ਔਨ ਮਈ 2017।
ਚਰਨਜੀਤ ਜੀ ਡੈਫੀਨੇਟਲੀ ਤੁਸੀਂ ਕੁਛ ਗੜਬੜ ਕਰ ਰਹੇ ਹੋ ਆਪਣੀ ਐਪਲੀਕੇਸ਼ਨ ਚ। ਜੇ ਮਈ ਚ ਕੀਤਾ ਤਾਂ ਮੇਰੇ ਖਿਆਲ ਚ ਅਪਰੋਕਸੀਮੇਟਲੀ 3 ਮਹੀਨੇ ਹੋ ਗਏ ਨੇ, ਤੇ ਜਾਂ ਤਾਂ ਜੀ ਆਪਣੇ ਮਾਈਗ੍ਰੇਸ਼ਨ ਕੰਮ
2017 ਦੇ ਵਿੱਚ ਇਹਨਾਂ ਨੇ ਮਈ 2017
ਜੀ, ਫਿਰ ਤੁਸੀਂ ਆਈ ਥਿੰਕ ਤੁਸੀਂ ਅਪਲਾਈ ਕੀਤਾ ਹੀ ਨਹੀਂ ਜੀ, ਤੁਸੀਂ ਅਪਲਾਈ ਕੀ ਦਿਮਾਗ ਚਲੇ ਗਿਆ ਜੀ। 187 ਡਾਇਰੈਕਟ ਐਂਟਰੀ ਦਾ ਜੀ ਅਪਰੋਕਸੀਮੇਟਲੀ ਵੈਬਸਾਈਟ ਤੇ ਜਿਹੜਾ ਸ਼ੋਅ ਹੋ ਰਿਹਾ ਹੈ 90% ਆਫ ਦਾ ਐਪਲੀਕੇਸ਼ਨ 24 ਮੰਥ 75 21 ਮੰਥ। ਹਾਂਜੀ
ਜੀ। ਅੱਗੇ ਸਾਡੇ ਨਾਲ ਜੁੜੇ ਨੇ ਜੀ ਮੁਆਵਿਜ਼, ਇਹ ਪੁੱਛ ਰਹੇ ਨੇ ਆਈ ਜਸਟ ਗੋਟ TR ਐਂਡ ਡਿਡ ਮਾਈ MPA, ਵਿਚ ਰੀਜਨ ਵੁੱਡ ਬੀ ਬੈਸਟ ਫਾਰ ਮੀ, ਤਸਮੈਨੀਆ ਔਰ ਨਿਊ ਸਾਊਥ ਵੇਲਸ ਰੀਜਨਲ ਏਰੀਆਜ਼?
ਮੁਆਵਿਜ਼ ਜੀ ਤੁਹਾਨੂੰ ਡੀਪ ਕੰਸਲਟੇਸ਼ਨ ਦੀ ਲੋੜ ਹੈ ਜੀ, ਕਿਉਂਕਿ ਜਿਹੜਾ ਤੁਹਾਡਾ ਕੁਐਸਚਨ ਹੈ ਬੜਾ ਵੇਗ ਹੈ। ਤੇ ਤਸਮੈਨੀਆ ਇਜ਼ ਅ ਗੁੱਡ ਆਪਸ਼ਨ ਜੇ ਤੁਸੀਂ ਸਿਰਫ ਅਕਾਊਂਟਿੰਗ ਨੂੰ ਲੈ ਕੇ ਚੱਲ ਰਹੇ ਹੋ, ਠੀਕ ਹੈ ਜੀ
ਜੀ।
ਤੇ ਨਿਊ ਸਾਊਥ ਵੇਲਸ ਕਿਸੇ ਰੀਜਨ ਚ ਰਹਿਣ ਦਾ ਬੈਨੀਫਿਟ ਜਿਹੜਾ ਇਸ ਟਾਈਮ ਤੇ ਮਿਲ ਰਿਹਾ ਔਰ ਆਨਾ ਨੇ ਉਹ ਸਿਰਫ ਉਹਨਾਂ ਨੂੰ ਮਿਲ ਰਿਹਾ ਹੈ ਬੈਨੀਫਿਟ ਜਿਹਨਾਂ ਕੋਲ 6 ਮਹੀਨੇ ਦਾ ਵਰਕ ਐਕਸਪੀਰੀਅੰਸ ਹੈ 70 ਬੈਂਡਸ ਨੇ ਤੇ ਉਰਾਨਾ ਵਿੱਚ ਰਹਿ ਰਹੇ ਨੇ
ਜੀ,
ਠੀਕ ਹੈ ਜੀ। ਜੇ ਇਹਨਾਂ ਵਿੱਚੋਂ ਤੁਸੀਂ ਕੁਛ ਵੀ ਚੀਜ਼ ਮੀਟ ਕਰਦੇ ਹੋ ਤਾਂ ਦੈਨ ਉਰਾਨਾ ਇਜ਼ ਅ ਗੁੱਡ ਆਪਸ਼ਨ, ਨਹੀਂ ਅਦਰਵਾਈਜ਼ ਤਸਮੈਨੀਆ ਇਜ਼ ਅ ਗੁੱਡ ਆਪਸ਼ਨ
ਜੀ। ਅੱਗੇ ਕੌਰ ਗੁਰਪ੍ਰੀਤ ਪੁੱਛ ਰਹੇ ਨੇ, ਕਹਿੰਦੇ ਹੈਲੋ ਮੈਮ, ਆਫਟਰ ਬੈਚਲਰ ਆਫ ਅਕਾਊਂਟਿੰਗ ਐਂਡ ਆਫਟਰ ਗੈਟਿੰਗ TR, ਵਿਚ ਇਜ਼ ਬੈਸਟ ਰੀਜਨ ਟੂ ਮੂਵ ਫਾਰ PR?
ਗੁਰਪ੍ਰੀਤ ਜੀ ਮੈਂ ਹੁਣੇ ਜਿਵੇਂ ਮੁਆਵਿਜ਼ ਨੂੰ ਵੀ ਇਹੀ ਚੀਜ਼ ਕਹੀ, ਤੁਹਾਨੂੰ ਥੋੜੀ ਜਿਹੀ ਡਿਟੇਲ ਕੰਸਲਟੇਸ਼ਨ ਦੀ ਲੋੜ ਹੈ ਜੀ, ਕਿਉਂਕਿ ਅਕਾਊਂਟਿੰਗ ਦੀ PR ਬੜੀ ਮੁਸ਼ਕਿਲ ਹੈ ਭਾਵੇਂ ਮੂਵ ਵੀ ਹੋ ਜਾਓ ਕਿਤੇ
ਜੀ।
ਤੇ ਬੈਸਟ ਰੀਜਨ ਇਸ ਟਾਈਮ ਤੇ ਵੈਸੇ ਤਸਮੈਨੀਆ ਹੈ ਜੇ ਸਿਰਫ ਅਕਾਊਂਟਿੰਗ ਨੂੰ ਲੈ ਕੇ ਚੱਲਣਾ ਚਾਹੁੰਦੇ ਹੋ। ਹਾਂਜੀ,
ਸੋ ਇੱਕ ਵਾਰ ਅਸੀਂ ਦੁਬਾਰਾ ਫੋਨ ਨੰਬਰ ਜ਼ਰੂਰ ਦੱਸ ਦਿੰਦੇ ਹਾਂ, ਤੁਸੀਂ ਆਪਣਾ ਜਿਹੜਾ ਕੇਸ ਹੈ ਜੀ ਆਫਿਸ ਦੇ ਵਿੱਚ ਫੋਨ ਕਰਕੇ ਵੀ ਡਿਸਕਸ ਕਰ ਸਕਦੇ ਹੋ। ਸੋ ਵੀਜ਼ਾ ਐਡ ਦੇ ਆਫਿਸ ਦੇ ਵਿੱਚ ਫੋਨ ਕਰਨ ਦੇ ਲਈ ਜਿਹੜਾ ਨੰਬਰ ਹੈ ਜੀ 0390777310 ਹੈ, ਤੇ ਤੁਸੀਂ ਆਪਣਾ ਜਿਹੜਾ ਕੇਸ ਹੈ ਉਹ ਫਰਦਰ ਚ ਡਿਸਕਸ ਕਰਨਾ ਚਾਹੁੰਦੇ ਹੋ ਤੇ ਤੁਸੀਂ ਅਪੁਆਇੰਟਮੈਂਟ ਜਿਹੜੀ ਲੈ ਸਕਦੇ ਹੋ, ਚਾਹੇ ਪ੍ਰਭਜੀਤ ਕੌਰ ਹੋਰਾਂ ਦੇ ਨਾਲ ਜਾਂ ਫਿਰ ਸੰਦੀਪ ਸਿੰਘ ਹੋਰਾਂ ਦੇ ਨਾਲ। ਅੱਛਾ, ਅਗਲਾ ਸਵਾਲ ਜਿਹੜਾ ਸਾਡੇ ਤੱਕ ਪਹੁੰਚ ਰਿਹਾ ਪੰਕਜ ਲੂਥਰਾ ਹੋਰਾਂ ਦਾ, ਕਹਿੰਦੇ ਹੈਲੋ, ਆਈ ਡਨ MBA MPA ਹੀਅਰ ਐਂਡ ਫਰੋਮ ਇੰਡੀਆ ਆਈ ਕੰਪਲੀਟਡ BCA MCA, ਸੋ ਆਈ ਵਾਂਟ ਟੂ ਨੋ ਫਰੋਮ ਵਿਚ ਫੀਲਡ ਆਈ ਕੈਨ ਅਪਲਾਈ ਫਾਰ PR, ਐਂਡ ਮਾਈ ਵਾਈਫ ਆਲਸੋ ਡਨ BCA, ਸੋ ਵਟ ਆਰ ਦਾ ਚਾਂਸਿਸ ਟੂ ਕਲੇਮ ਹਰ ਪੁਆਇੰਟਸ?
ਪੰਕਜ ਜੀ ਦੇਖੋ ਜੀ, ਜੇ BCA ਦੇ ਸਿਰ ਤੇ ਪੁਆਇੰਟਸ ਕਲੇਮ ਕਰਨੇ ਨੇ ਤਾਂ ਤੁਹਾਡੇ ਵਾਈਫ ਨੂੰ 2 ਈਅਰਸ ਦਾ ਵਰਕ ਐਕਸਪੀਰੀਅੰਸ ਚਾਹੀਦਾ ਇਨ IT ਸਟ੍ਰੀਮ, ਠੀਕ ਹੈ ਜੀ। ਤਾਂ ਉਹਨਾਂ ਦੀ ਸਕਿੱਲ ਅਸੈਸਮੈਂਟ ਹੋ ਕੇ ਤੁਹਾਨੂੰ 6 ਬੈਂਡਸ ਚਾਹੀਦੇ ਹੋਣਗੇ ਉਹਨਾਂ ਨੂੰ, ਤਾਂ ਤੁਹਾਨੂੰ 5 ਪੁਆਇੰਟਸ ਮਿਲ ਸਕਦੇ ਨੇ। ਬਾਕੀ ਰਹੀ MBA MPA ਦੀ ਜੀ, ਦੇਖੋ ਜੀ ਤੁਹਾਨੂੰ ਪਤਾ ਹੀ ਹੈ ਕਿ ਅਕਾਊਂਟਿੰਗ ਦਾ, ਜੇ ਤੁਸੀਂ ਮੇਜਰ ਅਕਾਊਂਟਿੰਗ ਚ ਕੀਤੀ ਹੈ ਤਾਂ ਅਕਾਊਂਟਿੰਗ ਦਾ ਕੀ ਹਾਲ ਚੱਲ ਰਿਹਾ ਹੈ, ਡੈਫੀਨੇਟਲੀ ਤੁਹਾਨੂੰ ਆਈ ਥਿੰਕ ਕੰਸਲਟੇਸ਼ਨ ਬੁੱਕ ਕਰਨੀ ਪਏਗੀ। ਕਿਉਂਕਿ ਦੇਖੋ ਜੀ ਤੁਹਾਨੂੰ ਥੋੜੀ ਜਿਹੀ ਪਲੈਨਿੰਗ ਦੀ ਲੋੜ ਹੈ, ਕਿਉਂਕਿ ਜਿਹੜੀਆਂ ਕੁਆਲੀਫਿਕੇਸ਼ਨ ਤੁਹਾਡੇ ਕੋਲ ਹੈਗੀਆਂ ਨੇ ਉਹਨਾਂ ਨਾਲ ਡਾਇਰੈਕਟਲੀ PR ਦਾ ਇਸ ਟਾਈਮ ਤੇ ਕੋਈ ਹੱਲ ਨਹੀਂ ਹੋ ਰਿਹਾ, ਤੁਹਾਨੂੰ ਡੈਫੀਨੇਟਲੀ ਆਫਿਸ ਹੀ ਕੰਟੈਕਟ ਕਰਨਾ ਪਏਗਾ।
ਤੇ ਵੈਸੇ ਮੇਰੇ ਹਿਸਾਬ ਨਾਲ ਤੁਹਾਡੇ ਕੋਲ ਡਾਇਰੈਕਟ ਆਪਸ਼ਨ ਇਸ ਟਾਈਮ ਤੇ ਕੋਈ ਨਹੀਂ ਹੈਗੀ, ਬਾਕੀ ਅਗੇਨ ਇਟ ਕਮਸ ਡਾਊਨ ਟੂ ਕਿ ਡਿਟੇਲ ਕੰਸਲਟੇਸ਼ਨ, ਤੁਹਾਡਾ ਐਕਸਪੀਰੀਅੰਸ ਕੀ ਹੈ, ਕਿੰਨੇ ਬੈਂਡਸ ਨੇ, ਵੀ ਨੋ ਆਲ ਨੀਡ ਆਲ ਦੈਟ ਇਨਫੋਰਮੇਸ਼ਨ ਟੂ ਗਿਵ ਯੂ ਦਾ ਰਾਈਟ ਆਨਸਰ।
ਜੀ ਬਿਲਕੁਲ, ਤੁਸੀਂ ਫੋਨ ਕਰਕੇ ਵਿਜ਼ਾਰਡ ਦੇ ਆਫਿਸ ਤੋਂ ਜਾਣਕਾਰੀ ਲੈ ਸਕਦੇ ਹੋ। ਤੇ ਅੱਗੇ ਹਰਮਨ ਹਾਂਡਾ ਜੁੜੇ ਨੇ ਸਾਡੇ ਲਈ, ਤੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਹਾਂ, ਸਤਿ ਸ੍ਰੀ ਅਕਾਲ
ਜੀ।
ਬਾਕੀ ਕਹਿੰਦੇ ਆਈ ਅਪਲਾਈਡ 187 ਵੀਜ਼ਾ ਐਜ਼ ਅ ਕੁੱਕ ਔਨ ਫੈਬਰੀ 2018, ਹਾਊ ਲੌਂਗ ਇਜ਼ ਦਾ ਪ੍ਰੋਸੈਸ?
ਦੇਖੋ ਜੀ, ਹੁਣ ਇਹ ਸਾਰੇ
ਕਾਫੀ ਸਵਾਲ ਜਿਹੜੇ ਆ
ਉਹ ਰਿਪੀਟ ਹੋ ਰਿਹਾ ਹੈ,
ਸਿਮਿਲਰ ਸਵਾਲ ਨੇ ਜੀ। ਬਿਲਕੁਲ,
ਅਪ ਟੂ 24 ਮੰਥਸ ਲੱਗ ਸਕਦੇ ਨੇ ਜੀ।
ਜੀ ਅੱਗੇ ਵਰਿੰਦਰ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਮੈਮ। ਕਹਿੰਦੇ ਕੈਨ ਆਈ ਅਪਲਾਈ ਫਾਰ ਡਿਪਲੋਮਾ ਇਨ ਲੀਡਰਸ਼ਿਪ ਬਿਕੋਜ਼ ਆਈ ਹੈਵ ਕੰਪਲੀਟ ਐਮ ਕਮ ਫਰੋਮ ਇੰਡੀਆ, my PTE score is 51 and recent live in Melbourne as visitor visa, please guide me.
Virinder ji, tonu vi sade office hi contact karna payega, because dekho ji thodi ji planning di load hundi hai jadon tusi apna student visa paunde ho, kyunki apa refusal vi nahi leni hegi, apa visa lena hai te fir baki eh vi dekhna hai ki PR da tohda ki plan hai, ki sirf student visa pad ke wapas jana hai। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਕੇ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਓ ਤਾਂ ਜ਼ਿਆਦਾ ਬੈਟਰ ਹੈ, ਬਿਕੋਜ਼ ਅਸੀਂ ਬਹੁਤ ਸਾਰੀਆਂ ਐਪਲੀਕੇਸ਼ਨਸ ਕਰ ਰਹੇ ਹਾਂ ਇਸ ਟਾਈਮ, ਜਿਹੜੇ ਵਿਜ਼ਟਰ ਵੀਜ਼ਾ ਟੂ ਸਟੂਡੈਂਟ ਵੀਜ਼ਾ ਜਾ ਰਹੇ ਨੇ। ਬਟ ਅਗੇਨ ਹਰੇਕ ਦਾ ਕੇਸ ਡਿਫਰੈਂਟ ਹੁੰਦਾ ਹੈ, ਇਹ ਨਾ ਸੋਚੋ ਕਿ ਮੇਰੇ ਫਰੈਂਡ ਨੂੰ ਵੀਜ਼ਾ ਮਿਲ ਗਿਆ ਸੀ ਤਾਂ ਮੈਨੂੰ ਵੀ ਮਿਲ ਜਾਏਗਾ, ਤੁਹਾਡਾ ਕੇਸ ਡਿਫਰੈਂਟ ਹੈ, ਤੁਹਾਡੇ ਫਰੈਂਡ ਦਾ ਡਿਫਰੈਂਟ ਹੈ
ਜੀ।
ਅਗੇਨ ਇਟ ਕਮਸ ਡਾਊਨ ਟੂ ਪਲੈਨਿੰਗ
ਜੀ,
ਅਗੇਨ ਇਟ ਕਮਸ ਡਾਊਨ ਟੂ ਕੀ ਤੁਹਾਡਾ ਬੈਕਗਰਾਊਂਡ ਹੈ, ਕੀ ਤੁਹਾਡਾ ਵਰਕ ਐਕਸਪੀਰੀਅੰਸ ਹੈ, ਇਹ ਨੰਬਰ ਆਫ ਫੈਕਟਰਸ ਕੰਸੀਡਰ ਕਰਨੇ ਪੈਂਦੇ ਜਦੋਂ ਅਸੀਂ ਇਹ ਡਿਸੀਜਨ ਲੈਂਦੇ ਹਾਂ ਕਿ ਦਿਸ ਕੋਰਸ ਇਜ਼ ਗੁੱਡ ਫਾਰ ਯੂ ਆਰ ਨਾਟ। ਸੋ ਇੱਕ ਤਰ੍ਹਾਂ ਨਾਲ ਇੱਕ ਕੈਰੀਅਰ ਕਾਉਂਸਲਿੰਗ ਵਾਂਗੂ ਹੋ ਜਾਂਦਾ ਹੈ। ਬਾਕੀ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਕੋਰਸ ਵਿੱਚ, ਮੈਂ ਇਹ ਨਹੀਂ ਕਹਿ ਰਹੀ ਕਿ ਨਹੀਂ ਕਰ ਸਕਦੇ, ਬਟ ਅਗੇਨ ਫਾਈਨਲ ਜਿਹੜਾ ਆਨਸਰ ਹੈ ਕਿ ਹਾਂ ਕਿ ਵੀਜ਼ਾ ਮਿਲ ਸਕਦਾ ਹੈ ਕਿ ਨਹੀਂ, ਇਹ ਤਾਂ ਤੁਹਾਨੂੰ ਡਿਟੇਲ ਕੰਸਲਟੇਸ਼ਨ ਤੋਂ ਬਾਅਦ ਹੀ।
ਸੋ ਅਸੀਂ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ, ਕਿਉਂਕਿ ਹਰ ਇੱਕ ਜਿਹੜਾ ਕੇਸ ਹੈ ਜੀ ਉਹ ਡਿਫਰੈਂਟ ਹੈ, ਤੇ ਤੁਹਾਡੇ ਜਿਹੜੇ ਹਾਲਾਤ ਨੇ, ਸਰਕਮਸਟੈਂਸਿਸ, ਤੁਹਾਡੀਆਂ ਜਿਹੜੀਆਂ ਲੋੜਾਂ ਨੇ ਤੁਹਾਡੀ ਸਟੱਡੀ ਦੇ ਮੁਤਾਬਕ ਬਹੁਤ ਡਿਫਰੈਂਟ ਨੇ। ਸੋ ਇਸ ਕਰਕੇ ਵੈਰੀ ਕਰਦਾ ਹਰ ਕੇਸ, ਤੇ ਇਸ ਕਰਕੇ ਕਈ ਵਾਰ ਜਿਹੜੀ ਡਿਸਕਸ਼ਨ ਹੈ ਉਹ ਡਿਟੇਲ ਦੇ ਵਿੱਚ ਜ਼ਰੂਰੀ ਹੋ ਜਾਂਦੀ ਹੈ। ਸੋ ਇੱਥੇ ਅਸੀਂ ਲਿਮਿਟਿਡ ਸਮਾਂ ਹੁੰਦਾ, ਸੀਮਤ ਸਮਾਂ ਹੁੰਦਾ, ਸੀਮਤ ਸਮੇਂ ਦੇ ਵਿੱਚ ਜਿੰਨਾ ਕੁ ਜਵਾਬ ਜਿਹੜਾ ਉਹ ਸਾਡੇ ਐਕਸਪਰਟ ਦੇ ਸਕਦੇ ਨੇ, ਅਸੀਂ ਉਨਾ ਹੀ ਜਿਹੜੀ ਗੱਲ ਆ ਉਹ ਕਰ ਸਕਦੇ ਹਾਂ ਜਾਂ ਉਨਾ ਸਵਾਲ ਜਿਹੜਾ ਉਹ ਲੈ ਸਕਦੇ ਹਾਂ। ਸੋ ਅੱਗੇ ਸੁਖਦੀਪ ਸਾਡੇ ਨਾਲ ਜੁੜੇ ਨੇ, ਇਹਨਾਂ ਨੇ ਪੁੱਛਿਆ ਕਹਿੰਦੇ ਵੀ ਹੈਵ 65 ਪੁਆਇੰਟਸ ਇਨ ਅਕਾਊਂਟ, ਕੈਨ ਵੀ ਅਪਲਾਈ 489 ਵੀਜ਼ਾ ਕੁਈਨਸਲੈਂਡ ਅਕਾਊਂਟਿੰਗ
ਜੀ? ਮੈਂ ਵੈਸੇ ਹਰ ਵਾਰ ਭੁੱਲ ਜਾਂਦੀ ਹਾਂ, ਆਈ ਥਿੰਕ ਜਿਹੜੇ ਕੁਈਨਸਲੈਂਡ ਦੀਆਂ ਰਿਕੁਆਇਰਮੈਂਟਸ ਨੇ ਅਕਾਊਂਟੈਂਟਸ ਲਈ, ਆਈ ਥਿੰਕ ਦੇ ਆਰ ਆਸਕਿੰਗ ਫੋਰ 489, ਦੇ ਆਰ ਆਸਕਿੰਗ ਫੋਰ ਨੰਬਰ ਆਫ ਈਅਰਸ ਆਫ ਐਕਸਪੀਰੀਅੰਸ। ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਹਾਂ ਕਿੰਨੇ ਈਅਰਸ ਦਾ ਐਕਸਪੀਰੀਅੰਸ ਕਹਿ ਰਹੇ ਨੇ ਉਹ। ਅਕਾਊਂਟੈਂਟਲੀ ਜੀ ਉਹ ਕਹਿੰਦੇ ਨੇ 2 years ਆਫ ਵਰਕ ਐਕਸਪੀਰੀਅੰਸ, ਜਿਹਦੇ ਵਿੱਚੋਂ ਕਿ 6 ਮਹੀਨੇ ਘੱਟੋ ਘੱਟ ਕੁਈਨਸਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ
ਜੀ।
ਠੀਕ ਹੈ ਜੀ, ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਕੁਈਨਸਲੈਂਡ ਦੇ ਵਿੱਚ
ਜੀ। ਅੱਗੇ ਸ਼ਿਲਪਾ ਬੱਗਾ ਪੁੱਛ ਰਹੇ ਨੇ, ਕਹਿੰਦੇ ਹਾਊ ਮਚ ਟਾਈਮ ਆਈ ਵਿਲ ਟੇਕ ਟੂ ਗੈਟ ਇਨਵੀਟੇਸ਼ਨ ਫਾਰ ਸੋਫਟਵੇਅਰ ਇੰਜੀਨੀਅਰਿੰਗ ਵਿਦ 75 ਪੁਆਇੰਟਸ, EOI ਅਪਲਾਈਡ ਔਨ 17th July।
ਸ਼ਿਲਪਾ ਜੀ ਜਿਹੜਾ ਲਾਸਟ ਇਨਵੀਟੇਸ਼ਨ ਰਾਊਂਡ ਗਿਆ ਹੈ ਜੀ, ਸੋਰੀ ਕੀ ਆਕੂਪੇਸ਼ਨ ਕੀ ਕਹੀ ਹੈ ਇਹਨਾਂ ਨੇ? ਸੋਫਟਵੇਅਰ
ਇਹਨਾਂ ਨੇ ਜੀ, ਸੋਫਟਵੇਅਰ ਇੰਜੀਨੀਅਰਿੰਗ,
ਸੋਫਟਵੇਅਰ ਇੰਜੀਨੀਅਰਿੰਗ ਦਾ ਇਨਵੀਟੇਸ਼ਨ ਇਹਨਾਂ ਨੇ 75 ਪੁਆਇੰਟਸ ਤੇ ਕਦੋਂ ਅਪਲਾਈ ਕੀਤੀ ਹੈ EOI ਇਹਨਾਂ ਨੇ?
ਇਹਨਾਂ ਨੇ ਦੱਸਿਆ ਜੀ 17th July ਨੂੰ ਅਪਲਾਈ ਕੀਤੀ ਹੈ।
ਦੇਖੋ ਜੀ ਹਜੇ ਟਾਈਮ ਲੱਗ ਸਕਦਾ ਹੈ, ਕੰਸੀਡਰਿੰਗ ਕਿ ਜੇ ਇਨਵੀਟੇਸ਼ਨ ਰਾਊਂਡ ਦਾ ਜਿਹੜਾ ਨੰਬਰ ਜੇ ਥੋੜੇ ਜਿਹੇ ਵਧਾ ਤੇ, ਇਮੀਗ੍ਰੇਸ਼ਨ ਜਿਹੜਾ ਲਾਸਟ ਇਨਵੀਟੇਸ਼ਨ ਰਾਊਂਡ ਗਿਆ ਹੈ ਉਹਦੇ ਵਿੱਚ 1000 ਪਲੇਸਿਸ ਦਿੱਤੀਆਂ ਨੇ, ਬਟ ਜਿਹੜਾ 11 August ਨੂੰ ਗਿਆ ਆਈ ਥਿੰਕ ਉਹਦੇ ਵਿੱਚ 2000 ਦੇ ਕਰੀਬ ਦਿੱਤੀਆਂ ਨੇ। ਉਹਦੇ ਹਿਸਾਬ ਨਾਲ ਜੇ 2000 ਹੀ ਕਰਦੇ ਰਹੇ ਤਾਂ ਤੁਹਾਡਾ ਨੰਬਰ ਜਲਦੀ ਆਉਣਾ ਚਾਹੀਦਾ ਹੈ, ਵਿਦਿਨ ਮੇਬੀ 2-3 months
ਜੀ।
ਬਟ ਅਗੇਨ ਇਟਸ ਵੈਰੀ ਅਨਸਰਟਨ ਕਿ ਉਹ ਕੀ ਕਰਦੇ ਨੇ, ਜੇ ਤਾਂ ਨੰਬਰ ਇਹੀ ਰਿਹਾ ਤਾਂ ਫਿਰ ਤੁਹਾਡਾ ਆਉਣਾ ਚਾਹੀਦਾ ਹੈ ਜਲਦੀ ਹੀ
ਜੀ। ਅੱਗੇ ਨਵਦੀਪ ਸਿੰਘ ਜਿਹੜਾ ਪੁੱਛ ਰਹੇ ਨੇ, ਕਹਿੰਦੇ ਹਾਈ 489 ਰਿਲੇਟਿਵ ਸਪਾਂਸਰਸ਼ਿਪ ਵੀਜ਼ਾ ਫਾਰ ਵਿਕਟੋਰੀਆ ਵਿਦ 65 ਪੁਆਇੰਟਸ ਫਾਰ ਸੋਫਟਵੇਅਰ ਇੰਜੀਨੀਅਰ, ਹਾਊ ਲੌਂਗ ਟੂ ਗੈਟ ਇਨਵੀਟੇਸ਼ਨ?
65 ਪੁਆਇੰਟਸ ਕਿਹਾ ਨਾ ਜੀ ਇਹਨਾਂ ਨੇ, ਸੋਫਟਵੇਅਰ ਇੰਜੀਨੀਅਰ।
ਬਿਲਕੁਲ, ਇਹ ਵੀ ਵਿਕਟੋਰੀਆ ਦੇ ਲਈ ਪੁੱਛ ਰਹੇ ਹੈ ਨਾ
ਨਵਦੀਪ ਜੀ। ਦੇਖੋ ਜੇ ਤੁਸੀਂ ਰੈਲੇਟਿਵ ਸਪੋਂਸਰ ਦੀ ਜਦੋਂ ਗੱਲ ਕਰਦੇ ਹੋ ਜੀ, ਉਹਦੀ ਕੱਟ ਆਫ ਚੱਲ ਰਹੀ ਹੈ 80 points। ਠੀਕ ਹੈ ਜੀ, 65 ਜੇ ਤੁਹਾਡੇ ਆਪਣੇ ਨੇ ਤੇ 10 points ਤੁਹਾਨੂੰ ਮਿਲਣਗੇ ਰੈਲੇਟਿਵ ਦੇ। ਤੇ 75 ਬਣ ਜਾਂਦੀ ਹੈ 75 ਤੇ ਮੇ ਬੀ ਅਗਲੇ ਇਨਵੀਟੇਸ਼ਨ ਰਾਊਂਡ ਚ ਚਲੇਗਾ ਬਟ ਹੈਵਿੰਗ ਸੈਡ ਦੈਟ ਜਿਹੜਾ ਸੋਫਟਵੇਅਰ ਇੰਜੀਨੀਅਰ ਹੈ ਦੈਟ ਇਜ਼ ਦ ਪ੍ਰੋ ਰਾਟਾ ਆਕੂਪੇਸ਼ਨ ਤੇ ਪ੍ਰੋ ਰਾਟਾ ਆਕੂਪੇਸ਼ਨ ਦਾ ਰਿਲੇਟਿਵਸ ਦਾ 489 ਦਾ ਇਨਵੀਟੇਸ਼ਨ ਆਉਣਾ ਜੀ ਬਹੁਤ ਹੀ ਨੈਕਸਟ ਟੂ ਕਹਿ ਲੋ ਕਿ ਇੱਕ ਤਰ੍ਹਾਂ ਇੰਪੋਸੀਬਲ ਹੁੰਦਾ ਹੈ ਕਿਉਂਕਿ ਉਹ ਸਾਰੀਆਂ ਪਲੇਸਿਸ ਜਦੋਂ 189 ਦੀਆਂ ਖਤਮ ਹੋ ਜਾਂਦੀਆਂ ਨੇ ਤਾਂ ਉਹ 489 ਰਿਲੇਟਿਵ ਵਾਲਿਆਂ ਨੂੰ ਚੱਕਦੇ ਨੇ
ਜੀ
ਕਿਉਂਕਿ ਪ੍ਰੋ ਰਾਟਾ ਹੈ ਇਹਦੇ ਵਿੱਚ ਇਹਦਾ ਮਤਲਬ ਕਿ ਜੇ ਤਾਂ ਕੋਈ ਸਿਸਟਮ ਦੇ ਵਿੱਚ ਜਿਵੇਂ ਚੇਂਜਿਸ ਆਏ ਸੀਗੇ ਲਾਸਟ ਟਾਈਮ ਲਾਸਟ ਈਅਰ ਆਏ ਸੀਗੇ ਆਈ ਥਿੰਕ ਦਸੰਬਰ ਦੇ ਲਾਗੇ ਉਦੋਂ ਅਕਾਊਂਟੈਂਟਸ ਨੂੰ ਚਲੇ ਗਏ ਸੀ ਥੋੜੇ ਜਿਹੇ ਇਨਵੀਟੇਸ਼ਨ
ਜੀ
ਕਿਉਂਕਿ ਉਹਨਾਂ ਨੇ ਥੋੜਾ ਪ੍ਰੋਰਾਟਾ ਵਾਲਾ ਜਿਹੜਾ ਆਪਣਾ ਜਿਹੜੀ ਕਿ ਇਨਵੀਟੇਸ਼ਨ ਨੰਬਰਸ ਨੇ ਉਹਦੇ ਵਿੱਚ ਥੋੜੇ ਚੇਂਜਸ ਕੀਤੇ ਸੀ ਡਿਪਾਰਟਮੈਂਟ ਨੇ
ਜੀ
ਜੇ ਇਹੋ ਜਿਹਾ ਕੋਈ ਮਿਰੇਕਲ ਹੋ ਜਾਵੇ ਤਾਂ ਤੁਹਾਨੂੰ ਇਨਵੀਟੇਸ਼ਨ ਆਏਗਾ ਅਦਰਵਾਈਜ਼ ਬਹੁਤ ਘੱਟ ਚਾਂਸਸ ਹੁੰਦੇ ਨੇ ਬਟ ਯੂ ਕੈਨ ਸਟਿਲ ਲੌਜ ਯੂਅਰ ਯੂ ਆਈ
ਜੀ
ਮੈਂ ਕਦੇ ਵੀ ਇਹ ਡਿਸਕਰੇਜ ਨਹੀਂ ਕਰਦੀ ਤੁਹਾਨੂੰ ਯੂ ਆਈ ਹਮੇਸ਼ਾ ਲੌਂਚ ਕਰਨੀ ਚਾਹੀਦੀ ਹੈ
ਫੁੱਲ ਟਾਈਮ ਤਾਂ ਤੁਹਾਨੂੰ ਨਾਰਦਰਨ ਟੈਰੀਟਰੀ ਫੋਰ ਏਟ ਨਾਈਨ ਵੀਜ਼ਾ ਵਿਲ ਦੈਟ ਬੀ ਕੰਸੀਡਰਡ ਐਜ਼ ਦ ਸੇਫੈਸਟ ਆਪਸ਼ਨ ਦੀਸ ਡੇਜ਼ ਪ੍ਰੀਤ ਨੋਰਾ ਅੱਗੇ ਸਾਡੇ ਨਾਲ ਜੁੜੇ ਹੋਏ ਆ ਕਹਿੰਦੇ ਕੈਨ ਯੂ ਪਲੀਜ਼ ਐਕਸਪਲੇਨ ਅਬਾਊਟ ਨਾਰਦਰਨ ਟੈਰੀਟ
ਤੁਹਾਨੂੰ ਜੇ ਤੁਸੀਂ ਸੋਚ ਰਹੇ ਹੋ ਉੱਥੇ ਜਾਣ ਦਾ ਜਾਂ ਤੁਸੀਂ ਉੱਥੇ ਰਹਿ ਰਹੇ ਹੋ ਤਾਂ ਇਟ ਇਜ਼ ਅ ਵੈਰੀ ਗੁੱਡ ਆਪਸ਼ਨ ਐਟ ਦਾ ਮੋਮੈਂਟ, ਇਟ ਇਜ਼ ਅ ਵੈਰੀ ਸੇਫ ਆਪਸ਼ਨ ਐਟ ਦਾ ਮੋਮੈਂਟ
ਜੀ। ਅੱਜ ਵੈਸੇ ਅਕਾਊਂਟੈਂਟਸ ਦੇ ਲਈ ਕਾਫੀ ਜ਼ਿਆਦਾ ਸਵਾਲ ਆ ਰਹੇ, ਅਗਲਾ ਸਵਾਲ ਜਿਹੜਾ ਰਵੀਕਾਂਤ ਸ਼ਰਮਾ ਕਰ ਰਹੇ ਆ, ਕਹਿੰਦੇ ਮੈਮ ਆਈ ਹੈਵ 75 ਪੁਆਇੰਟਸ ਐਟ ਦਾ ਮੋਮੈਂਟ, ਇਨ ਨਵੰਬਰ ਇਟ ਵਿਲ ਬੀ 80, ਵਟ ਆਰ ਦਾ ਚਾਂਸਿਸ ਆਫ ਇਨਵੀਟੇਸ਼ਨ ਇਨ ਜਨਰਲ ਅਕਾਊਂਟੈਂਟ ਐਂਡ ਆਡੀਟਰ।
ਰਵੀਕਾਂਤ ਜੀ, ਜਿਵੇਂ ਮੈਂ ਪਹਿਲਾਂ ਵੀ ਕਾਫੀ ਵਾਰ ਇਸ ਸਵਾਲ ਦਾ ਜਵਾਬ ਦਿੱਤਾ ਕਿ ਐਗਜੈਕਟਲੀ ਫਿਗਰਸ ਨੂੰ ਉਹ ਕਰਨਾ ਕਿ ਹਾਂ ਵੀ ਆਏਗਾ ਕਿ ਨਹੀਂ ਆਏਗਾ, ਦੈਟ ਇਜ਼ ਵੈਰੀ ਡਿਫੀਕਲਟ, ਬਟ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਉਣਾ ਚਾਹੀਦਾ ਹੈ 80 ਪੁਆਇੰਟਸ ਤੇ, ਕਿਉਂਕਿ ਜੇ ਥੋੜੇ ਜਿਹੇ ਨੰਬਰ ਇਨਕਰੀਜ਼ ਕੀਤੇ ਨੇ ਡਿਪਾਰਟਮੈਂਟ ਨੇ ਜਿਸ ਹਿਸਾਬ ਨਾਲ, ਜੇ 2000 ਦੇ ਕਰੀਬ ਇਸੇ ਤਰੀਕੇ ਨਾਲ ਇਨਵੀਟੇਸ਼ਨ ਦਿੰਦੇ ਰਹੇ ਤੇ 80 ਪੁਆਇੰਟਸ ਤੇ ਤਾਂ ਤੁਹਾਨੂੰ ਇਨਵੀਟੇਸ਼ਨ ਆਉਣਾ ਚਾਹੀਦਾ ਹੈ ਜੀ
ਜੀ
ਨਵੰਬਰ ਤੱਕ। ਹਾਂਜੀ
ਜੀ, ਸਵਾਲਾਂ ਦੀ ਜਿਹੜੀ ਲੜੀ ਆ ਬਹੁਤ ਜ਼ਿਆਦਾ ਲੰਬੀ ਹੈ ਇਸ ਵੇਲੇ, ਪਰ ਚਲੋ ਆਪਾਂ ਜਾਂਦੇ ਜਾਂਦੇ ਇੱਕ ਦਾ ਸਵਾਲ ਜਿਹੜਾ ਹੋਰ ਲੈ ਲੈਂਦੇ ਹਾਂ, ਕਰਮਵੀਰ ਸਿੰਘ ਹੋਰਾਂ ਦਾ ਲੈਂਦੇ ਹਾਂ ਜੀ। ਆਈ ਹੈਵ ਕਹਿੰਦੇ 80 ਪੁਆਇੰਟ ਇਨ ਐਮ ਪੀ, ਹਾਉ ਲੌਂਗ ਵੇਟ ਇਨ 190 ਵੀਜ਼ਾ ਨਿਊ ਸਾਊਥ ਵੇਲਸ।
80 ਪੁਆਇੰਟਸ ਨਿਊ ਸਾਊਥ ਵੇਲਸ ਲਈ ਕਹਿ ਰਹੇ ਨੇ ਜੀ ਇਹ?
ਜੀ
ਦੇਖੋ ਜੀ, ਜੇ ਵਰਕ ਐਕਸਪੀਰੀਅੰਸ ਨਹੀਂ ਹੈਗਾ ਤਾਂ ਮੁਸ਼ਕਿਲ ਹੈ, ਪਰ ਜੇ ਵਰਕ ਐਕਸਪੀਰੀਅੰਸ ਹੈਗਾ ਵਾ ਤਾਂ ਤੁਹਾਨੂੰ ਨਿਊ ਸਾਊਥ ਵੇਲਸ ਮੋਸਟਲੀ 2-3 ਮਹੀਨੇ ਲੈ ਲੈਂਦਾ ਹੈ ਕਈ ਵਾਰ ਰਿਸਪੋਂਡ ਕਰਨ ਨੂੰ, ਪਰ ਜੇ ਉਹ ਨਹੀਂ ਰਿਸਪੋਂਡ ਕਰਦੇ ਵਿਦ ਇਨ ਲਾਈਕ ਯੂ ਨੋ 1-2 ਮੰਥਸ ਤਾਂ ਮੇਰੇ ਖਿਆਲ ਚ ਬੜਾ ਮੁਸ਼ਕਿਲ ਹੈ
ਜੀ।
ਹਾਈ ਪੁਆਇੰਟ ਕੈਟੇਗਰੀ 80 ਤੇ ਕਰਦੇ ਨੇ ਉਹ ਇਨਵਾਈਟ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੋਵੇ ਤਾਂ
ਜੀ। ਸੋ ਪ੍ਰਭਜੀਤ ਜੀ, ਹੁਣ ਆਪਾਂ ਸਵਾਲ ਜਿਹੜੇ ਆ ਉਹ ਇੱਥੇ ਹੀ ਲੈਣੇ ਬੰਦ ਕਰਾਂਗੇ, ਕਿਉਂਕਿ ਸਮਾਂ ਜਿਹੜਾ ਅੱਜ ਥੋੜਾ ਜਿਹਾ ਅਸੀਂ ਪਹਿਲਾਂ ਖਤਮ ਕਰਨਾ ਹੈ ਪ੍ਰੋਗਰਾਮ ਤੇ, ਇਸ ਕਰਕੇ ਬਹੁਤ ਸੀਮਤ ਸੀਗਾ ਸਾਡੇ ਕੋਲ, ਪਰ ਸਵਾਲ ਜਿਹੜੇ ਆ ਉਹ ਬਹੁਤ ਜ਼ਿਆਦਾ ਆਏ ਆ ਔਰ ਕਈ ਜਿਹੜੇ ਸਵਾਲ ਆ ਉਹ ਰਿਪੀਟ ਵੀ ਹੋ ਰਹੇ ਆ। ਸੋ ਦੋਸਤੋ, ਜਿਹੜੇ ਸਵਾਲ ਤੁਹਾਡੇ ਰਿਪੀਟ ਹੋ ਰਹੇ ਆ, ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਆ, ਮੈਨੂੰ ਲੱਗਦਾ ਕਿ ਜਿਹੜੇ ਥੱਲੇ ਵੀ ਤੁਹਾਡੇ ਸਵਾਲ ਆਏ ਆ ਉਹਨਾਂ ਦੇ ਜਵਾਬ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਵੀ ਤੁਸੀਂ ਜਿਹੜੇ ਆ ਲੈ ਸਕੋਗੇ। ਇਸ ਤੋਂ ਇਲਾਵਾ ਤੁਸੀਂ ਸਾਡੇ ਪਿਛਲੇ ਪ੍ਰੋਗਰਾਮ ਜਿਹੜੇ ਆ ਉਹ ਵੀ ਸੁਣ ਸਕਦੇ ਹੋ। ਪਿਛਲੇ ਪ੍ਰੋਗਰਾਮ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਉਹਨਾਂ ਦੀਆਂ ਵੀਡੀਓਜ਼ ਪਈਆਂ ਹੋਈਆਂ, ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ। ਜਾਂਦੇ ਜਾਂਦੇ ਪ੍ਰਭਜੀਤ ਜੀ, ਤੁਸੀਂ ਕੁਛ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ ਜ਼ਰੂਰ ਦਿਓ।
ਬਸ ਜੀ, ਮੈਂ ਇਹੀ ਕਹਿਣਾ ਚਾਹਾਂਗੀ ਖਾਸ ਤੌਰ ਤੇ ਅਕਾਊਂਟੈਂਟਸ, ਇੰਜੀਨੀਅਰਸ, ਆਈਟੀ ਵਾਲੇ ਜਿਹੜੇ ਨੇ, ਕਿ ਜੇ ਤੁਹਾਨੂੰ ਕੋਈ ਓਪਰਚੁਨਿਟੀ ਮਿਲ ਰਹੀ ਆ, ਜਸਟ ਗ੍ਰੈਬ ਇਟ, ਡੋਂਟ ਵੇਟ ਕਿ ਅਸੀਂ 190 ਦੀ ਵੇਟ ਕਰਨੀ ਹੈ। ਸੋ ਜਸਟ ਵਟ ਐਵਰ ਯੂ ਆਰ ਗੈਟਿੰਗ, ਖਾਸ ਤੌਰ ਤੇ 489 ਸ਼ੋਰ ਸ਼ੋਰਟ ਵਾਂਗੂ ਹੁੰਦਾ ਹੈ, ਤੇ ਜੇ ਤੁਹਾਨੂੰ ਉਹ ਓਪਰਚੁਨਿਟੀ ਮਿਲ ਰਹੀ ਹੈ ਜਸਟ ਗੈਟ ਇਟ।
ਹਾਂਜੀ,
ਮੈਂ ਬਸ ਇਹੀ ਕਹਾਂਗੀ, ਬਾਕੀ ਥੋੜੀ ਜਿਹੀ ਪਲੈਨਿੰਗ ਨਾਲ ਚੱਲੋ।
ਸੋ ਬਿਲਕੁਲ ਦੋਸਤੋ, ਜਿਹੜੀ ਪਲੈਨਿੰਗ ਹੈ ਤੁਸੀਂ ਕਿਵੇਂ ਕਰਨੀ ਹੈ, ਤੁਹਾਨੂੰ ਕਿਸ ਤਰ੍ਹਾਂ ਗਾਈਡ ਕਰ ਸਕਦੇ ਨੇ ਪ੍ਰਭਜੀਤ, ਤੇ ਇਹਦੇ ਲਈ ਤੁਸੀਂ ਕਾਲ ਕਰਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਜਾਂਦੇ ਜਾਂਦੇ ਨੰਬਰ ਜ਼ਰੂਰ ਦੱਸ ਦਿੰਦੀ ਹਾਂ, 0390777310। ਸੋ ਇਸ ਨੰਬਰ ਦੇ ਉੱਤੇ ਤੁਸੀਂ ਅਪੁਆਇੰਟਮੈਂਟ ਲੈ ਕੇ ਜਿਹੜਾ ਆਪਣਾ ਕੇਸ ਆ ਉਹਦੀ ਸਲਾਹ ਲੈ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਮੰਗਲਵਾਰ ਫੇਰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ ਸ਼ਾਮ 7 ਵਜੇ ਤੋਂ 8 ਵਜੇ ਤੱਕ। ਫਿਲਹਾਲ ਦਿਓ ਇਜਾਜ਼ਤ, ਤੇ ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।